ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੋ ਪਰਮ ਦਿਆਲੂ ਕਿਰਪਾਲੂ ਹਨ। ਬਾਬਾ ਪ੍ਰਿਥੀ ਚੰਦ ਜੀ ਨੂੰ ਸੱਦਾ ਭੇਜ ਕੇ ਆਪਣੇ ਕੋਲ ਬੁਲਾਇਆ, ਗੱਲ ਕੀਤੀ। ਬਾਬਾ ਪ੍ਰਿਥੀ ਚੰਦ ਜੀ, ਭਤੀਜੇ ਤੇ ਪੁੱਤਰ ਚ ਕੀ ਫਰਕ ਹੁੰਦਾ? ਤੁਸੀਂ ਇਹ ਬੜਾ ਵੱਡਾ ਗੁਨਾਹ ਕੀਤਾ ਕਿ ਬ੍ਰਾਹਮਣ ਖੜਾਵੇ ਨੂੰ ਲਾਲਚ ਦੇ ਕੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ। ਬਾਬਾ ਪ੍ਰਿਥੀ ਚੰਦ ਜੀ ਇਹ ਸੁਣ ਕੇ ਅੱਗ ਭੰਭੂਲਾ ਹੋ ਗਏ, ਜਿਵੇਂ ਨਾਲੇ ਚੋਰ ਤੇ ਨਾਲੇ ਚਤਰ। ਸਤਿਗੁਰੂ ਪੰਜਵੇਂ ਪਾਤਸ਼ਾਹ ਨਾਲ ਬਹੁਤ ਜ਼ਿਆਦਾ ਬਹਿਸਬਾਜ਼ੀ ਕੀਤੀ। ਅਖੀਰ ਗੁਰਦੇਵ ਨੇ ਉਸ ਬ੍ਰਾਹਮਣ ਨੂੰ ਸਾਹਮਣੇ ਲਿਆ ਕੇ ਖੜਾ ਕੀਤਾ। ਉਸ ਬ੍ਰਾਹਮਣ ਨੇ ਵੀ ਇਹ ਗੱਲ ਕਹੀ ਕਿ ਬਾਬੇ ਪ੍ਰਿਥੀ ਚੰਦ ਨੇ ਮੈਨੂੰ 500 ਰੁਪਈਏ ਦਾ ਲਾਲਚ ਦਿੱਤਾ ਸੀ। ਪਰ ਬਾਬਾ ਪ੍ਰਿਥੀ ਚੰਦ ਜੀ ਬਾਦ ਨਹੀਂ ਆਉਂਦੇ, ਕਹਿੰਦੇ ਬ੍ਰਾਹਮਣ ਨੂੰ ਵੀ ਤੁਸੀਂ ਆਪ ਪੱਟੀ ਪੜਾ ਦਿੱਤੀ। ਬਹੁਤ ਜ਼ਿਆਦਾ ਬਹਿਸਬਾਜ਼ੀ ਗੁਰਦੇਵ ਨਾਲ ਹੋਈ। ਕਹਿਣ ਲੱਗਾ, ਹੁਣ ਮੈਂ ਪਹਿਲਾਂ ਤਾਂ ਨਹੀਂ ਮਾਰਨ ਦਾ ਯਤਨ ਕੀਤਾ, ਪਰ ਹੁਣ ਤੁਹਾਨੂੰ ਪਿਓ ਪੁੱਤਰਾਂ ਦੋਨਾਂ ਨੂੰ ਮਾਰਾਂਗਾ। ਬਾਦਸ਼ਾਹ ਕੋਲ ਜਾ ਕੇ, ਸੁਲੀ ਖਾਂ ਕੋਲ ਜਾ ਕੇ, ਜਿਹੜੇ ਮੇਰੇ ਮਿੱਤਰ ਨੇ ਉਹਨਾਂ ਕੋਲ ਤੁਹਾਡੇ ਖਿਲਾਫ਼ ਪੁਕਾਰ ਕਰਾਂਗਾ। ਮਹਾਰਾਜ ਪੰਚਮ ਪਾਤਸ਼ਾਹ ਜੀ ਬਹੁਤ ਸਮਝਾਉਂਦੇ ਬਾਬੇ ਪ੍ਰਿਥੀ ਚੰਦ ਨੂੰ, ਪਰ ਬਾਬੇ ਪ੍ਰਿਥੀ ਚੰਦ ਦੀ ਸਮਝਣ ਵਾਲੀ ਬਿਰਤੀ ਨਹੀਂ ਹੈ। ਬੜੀਆਂ ਬਾਤਾਂ, ਬਹੁਤ ਸਾਰੇ ਬਚਨ ਗੁਰਦੇਵ ਨੇ ਕਹੇ, ਪਰ ਜਿਵੇਂ ਕਿਸੇ ਭਾਂਡੇ ਤੇ ਤੇਲ ਲੱਗਾ ਹੋਵੇ ਤੇ ਉੱਤੇ ਪਾਣੀ ਨਹੀਂ ਟਿਕਦਾ, ਸਪਰਸ਼ ਨਹੀਂ ਕਰਦਾ ਕਾਗਜ਼ ਨੂੰ, ਤੇਲ ਲੱਗਾ ਹੋਵੇ, ਘਿਓ ਲੱਗਾ ਹੋਵੇ ਠੰਡਾ, ਏਦਾਂ ਗੁਰਦੇਵ ਦੇ ਬਚਨਾਂ ਦਾ ਬਾਬੇ ਪ੍ਰਿਥੀ ਚੰਦ ਤੇ ਕੋਈ ਅਸਰ ਨਹੀਂ ਹੋਇਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਪੰਚਮ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ। ਦੋਹਰਾ ਕਰਤ ਪਾਪ ਸੁਖ ਚਿਤ ਨਹੀਂ, ਦੁਰਮਤ ਮਤ ਸਰ ਧਾਰ।
ਪਾਪ ਕਰਦਿਆਂ ਮਨ ਚ ਥੋੜਾ ਜਿੰਨਾ ਵੀ ਸੰਕੋਚ ਨਹੀਂ ਆਉਂਦਾ ਬਾਬੇ ਪ੍ਰਿਥੀ ਚੰਦ ਦੇ। ਖੋਟੀ ਮਤ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ, ਬਿਨਾਂ ਕਾਰਨ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਜ਼ਿਆਦਾ ਭਾਰੀ ਮਤ ਸਰ ਈਰਖਾ ਜਿਹੜੀ ਹੈ ਉਹ ਬਾਬਾ ਪ੍ਰਿਥੀ ਚੰਦ ਜੀ ਆਪਣੇ ਹਿਰਦੇ ਚ ਰੱਖਦੇ ਹਨ।
ਬਨ ਬਨ ਦੀਨ ਸੋ ਬੇਨਤੀ, ਭਖ ਹੋ ਤੁਰਕ ਅਗਾਰ।
ਸਤਿਗੁਰੂ ਜੀ ਨੇ ਆਖਿਆ, ਪ੍ਰਿਥੀ ਚੰਦ, ਬਾਬਾ ਜੀ ਤੁਰਕਾਂ ਦੇ ਅੱਗੇ ਦੀਨ ਹੋ ਕੇ ਬੇਨਤੀਆਂ ਕਰੋਗੇ, ਪੁਕਾਰਾਂ ਕਰੋਗੇ, ਕੀ ਇੱਜ਼ਤ ਰਹੇਗੀ ਤੁਹਾਡੀ ਉੱਥੇ, ਕੀ ਤੁਹਾਡਾ ਸਨਮਾਨ ਹੋਵੇਗਾ? ਜਦੋਂ ਉਹਨਾਂ ਤੁਰਕਾਂ ਦੇ ਅੱਗੇ ਦੀਨ ਹੋ ਕੇ ਸਿਰੋਂ ਪੱਗਾਂ ਲਾ ਕੇ ਬੇਨਤੀਆਂ ਕਰੋਗੇ, ਪੁਕਾਰ ਕਰੋਗੇ, ਤਾਂ ਤੁਹਾਡੀ ਕੀ ਇੱਜ਼ਤ ਹੋਵੇਗੀ?
ਅਧਿਕ ਸਪਰਦਾ ਬਦ ਚਲੀ, ਕਹਿ ਸੁਣ ਬਾਕ ਕਠੋਰ।
ਏਦਾਂ ਬਾਬੇ ਪ੍ਰਿਥੀ ਚੰਦ ਨੇ ਬਹੁਤ ਜ਼ਿਆਦਾ ਸਪਰਦਾ ਲੜਾਈ, ਮਹਾਰਾਜ ਜੀ ਨਾਲ ਝਗੜਾ ਕੀਤਾ। ਬੜੇ ਬੜੇ ਕਠੋਰ ਸ਼ਬਦ ਜਿਹੜੇ ਨਾ ਕਹਿਣ ਵਾਲੇ ਸਨ ਉਹ ਸ਼ਬਦ ਉਹ ਬੋਲ ਬਾਬੇ ਪ੍ਰਿਥੀ ਚੰਦ ਨੇ ਮਹਾਰਾਜ ਜੀ ਨੂੰ ਕਹੇ।
ਗਾਰ ਦੇਤ ਪ੍ਰਿਥੀਆ ਉੱਠਿਓ, ਗਮਨਿਓ ਨਿਜ ਘਰ ਔਰ।
ਅਖੀਰ ਨੂੰ ਪ੍ਰਿਥੀ ਚੰਦ ਬੜੇ ਗੁੱਸੇ ਵਿਚ ਉੱਠਿਆ ਤੇ ਭੈੜੇ ਬੋਲ ਕਬੋਲ ਬੋਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਜਾਣ ਲੱਗਾ।
ਨਰਕ ਭਰਨ ਕੀ ਕਰਤ ਮਤ, ਚਿੰਤਾ ਨਦੀ ਵਿਸਾਲ।
ਬਾਬਾ ਪ੍ਰਿਥੀ ਚੰਦ ਜੀ ਨਰਕ ਵਿਚ ਡਿੱਗਣ ਦੀ ਗੱਲ ਕਰਦੇ ਨੇ, ਨਰਕ ਵਿਚ ਪੈਣ ਦੀ ਮਤ ਨੂੰ ਧਾਰਨ ਕਰਦੇ ਨੇ, ਚਿੰਤਾ ਦੀ ਵੱਡੀ ਭਾਰੀ ਨਦੀ ਦੇ ਵਿਚ ਬਾਬਾ ਪ੍ਰਿਥੀ ਚੰਦ ਜੀ ਰੁੜਦੇ ਜਾਂਦੇ ਹਨ।
ਬਹਿਓ ਜਾਤ ਡੂਬਤ ਸਕਲ, ਕਲ ਮਲ ਕਲਿਤ ਕਰਾਲ।
ਚਿੰਤਾ ਦੀ ਵਿਸ਼ਾਲ ਨਦੀ ਵਿਚ ਰੁੜਦੇ ਜਾਂਦੇ ਨੇ, ਡੁੱਬਦੇ ਚਲੇ ਜਾਂਦੇ ਨੇ ਸਾਰੇ ਪਾਪ ਕਰਮ ਕਰਦਿਆਂ, ਭਿਆਨਕ ਪਾਪ ਕਰਮਾਂ ਦੀ ਰਤੀ ਆਪਣੇ ਹਿਰਦੇ ਚ ਰੱਖਦਿਆਂ ਉਹਨਾਂ ਚ ਗਰਕ ਹੁੰਦੇ ਜਾ ਰਹੇ ਨੇ।
ਦੋਹਰਾ ਪ੍ਰਿਥੀਆ ਗਮਨਤ ਧਾਮ ਕੋ, ਹਟ ਫਿਰ ਠਾਂਡੋ ਹੋਏ।
ਜਦੋਂ ਉੱਠ ਕੇ ਜਾਣ ਲੱਗਾ ਨਾ ਸਤਿਗੁਰਾਂ ਦੇ ਕੋਲੋਂ, ਦੋ ਕ ਕਦਮ ਪੁੱਟ ਕੇ ਗਿਆ, ਮੁੜ ਕੇ ਫਿਰ ਖਲੋ ਗਿਆ। ਗੁੱਸੇ ਵਿਚ ਸੀ, ਬਹੁਤ ਜ਼ਿਆਦਾ ਕ੍ਰੋਧ ਸੀ ਪ੍ਰਿਥੀ ਚੰਦ, ਜਦੋਂ ਜਾਣ ਲੱਗਾ ਹਲੇ ਦੋ ਕੁ ਕਦਮ ਪੁੱਟ ਕੇ ਬਾਹਰ ਨੂੰ ਗਿਆ ਹੀ ਸੀ ਮਹਾਰਾਜ ਜੀ ਕੋਲ ਉੱਠ ਕੇ ਫਿਰ ਖਲੋ ਗਿਆ। ਖਲੋ ਕੇ ਫਿਰ ਬੋਲਿਆ ਕਹਿਣ ਲੱਗਾ
ਕਹਿਣ ਲੱਗਿਓ ਕਰ ਕ੍ਰੋਧ ਕੋ ਧਨ ਦੇ ਤੁਝ ਸਭ ਕੋਈ।
ਬੜੇ ਗੁੱਸੇ ਚ ਆ ਕੇ ਬੋਲਿਆ ਕਹਿਣ ਲੱਗਾ ਤੈਨੂੰ ਲਿਆ ਕੇ ਸਾਰੇ ਲੋਕ ਮਾਇਆ ਭੇਟ ਕਰਦੇ ਨੇ, ਤੇਰੇ ਅੱਗੇ ਲਿਆ ਕੇ ਲੋਕ ਸਾਰੇ ਧਨ ਅਰਪਣ ਕਰਦੇ ਹਨ।
ਸਵਈਆ ਛੰਦ ਸੁਖ ਕੀ ਨੀਂਦ ਨਾ ਸੋਵਨ ਦੇਵੇ।
ਮੈਂ ਤੈਨੂੰ ਸੁਖ ਦੀ ਨੀਂਦੇ ਨੀ ਸੌਣ ਦੇਣਾ, ਯਾਦ ਰੱਖੀ। ਖਲੋ ਕੇ ਨਾ ਫਿਰ ਜਾਂਦਾ ਜਾਂਦਾ ਫਿਰ ਬੋਲਣ ਲੱਗ ਪਿਆ ਪ੍ਰਿਥੀ ਚੰਦ, ਕਹਿੰਦਾ ਮੈਂ ਤੈਨੂੰ ਸੁਖ ਦੀ ਨੀਂਦੇ ਨੀ ਸੌਣ ਦਿੰਦਾ, ਜੇ ਤੂੰ ਆਖੇ ਵੀ ਸਾਰੇ ਲੋਕ ਤੇਰੇ ਅੱਗੇ ਲਿਆ ਕੇ ਧਨ ਭੇਟਾ ਕਰਦੇ ਨੇ, ਤੂੰ ਉਸ ਧਨ ਨਾਲ ਸੁਖੀ ਹੋ ਕੇ ਸੋਵੇਂਗਾ, ਮੈਂ ਤੈਨੂੰ ਸੁਖ ਦੀ ਨੀਂਦੇ ਨੀ ਸੋਣ ਦਿਆਂਗਾ।
ਕਰ ਪੁਕਾਰ ਮੈਂ ਪਕਰ ਮੰਗਾਏ।
ਮੈਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ ਤੁਹਾਡੇ ਖਿਲਾਫ, ਉੱਥੇ ਤੁਹਾਨੂੰ ਬੰਨ ਕੇ ਪਕੜ ਕੇ ਮੰਗਾਵਾਂਗਾ।
ਸੁਤ ਬਨਤਾ ਜਤ ਖੇਦਤ ਕਰਕੇ।
ਤੇਰੇ ਪੁੱਤਰ ਸਮੇਤ ਤੇਰੀ ਘਰ ਵਾਲੀ ਸਮੇਤ ਤੁਹਾਨੂੰ ਮੈਂ ਦੁੱਖ ਦੇਵਾਂਗਾ, ਖੇਦ ਦਾ ਮਤਲਬ ਹੁੰਦਾ ਦੁੱਖ, ਦੁੱਖ ਦੇਵਾਂਗਾ ਚੰਗੀ ਤਰ੍ਹਾਂ।
ਤੁਰਕਨ ਤੇ ਤੁਝ ਕੋ ਮਰਵਾਏ।
ਤੁਰਕਾਂ ਦੇ ਕੋਲੋਂ ਬਾਦਸ਼ਾਹ ਦੇ ਸਿਪਾਹੀਆਂ ਕੋਲੋਂ ਮੈਂ ਤੈਨੂੰ ਮਰਵਾ ਦਿਆਂਗਾ, ਪੁੱਤਰ ਸਮੇਤ ਤੇਰੀ ਘਰ ਵਾਲੀ ਸਮੇਤ ਤੁਹਾਡਾ ਕਤਲ ਕਰਵਾ ਕੇ ਰੱਖ ਦਿਆਂਗਾ।
ਮੂਛਨ ਪਰ ਨਿਜ ਕਰ ਕੋ ਵੇਰਤ।
ਨਾਲੇ ਇੱਦਾਂ ਬੋਲਦਾ ਪ੍ਰਿਥੀਆ ਤੇ ਨਾਲੇ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ, ਮੁੱਛਾਂ ਤੇ ਹੱਥ ਫੇਰਦਾ ਬੋਲਦਾ
ਤਾਂ ਮੈਂ ਪ੍ਰਿਥੀਆ ਨਾਮ ਕਹਾਏ।
ਤਾਂ ਮੈਂ ਆਪਣਾ ਨਾਮ ਪ੍ਰਿਥੀ ਚੰਦ ਕਹਾਵਾਂਗਾ, ਜਦੋਂ ਮੈਂ ਤੈਨੂੰ ਔਰ ਤੇਰੇ ਪੁੱਤਰ ਤੇ ਤੇਰੀ ਘਰ ਵਾਲੀ ਸਮੇਤ ਸਾਰਿਆਂ ਨੂੰ ਪਕੜ ਕੇ ਮਰਵਾ ਦਿਆਂਗਾ। ਨਾਲੇ ਮੁੱਛਾਂ ਤੇ ਹੱਥ ਫੇਰਦਾ ਤੇ ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ ਤਾਂ ਮੈਂ ਪ੍ਰਿਥੀ ਚੰਦ ਕਹਾਵਾਂਗਾ ਆਪਣਾ ਨਾਮ।
ਮਿਲਨ ਹੋਏ ਤਬ ਹੂੰ ਤੁਮਰੇ ਸੰਗ।
ਫੇਰ ਹੀ ਹੁਣ ਤੇਰੇ ਨਾਲ ਮਿਲਣਾ ਹੋਣਾ, ਹੁਣ ਨੀ ਜੇ ਮੇਰਾ ਤੇਰਾ ਕੋਈ ਮਿਲਾਪ, ਹੁਣ ਨੀ ਜੇ ਤੇਰੀ ਮੇਰੀ ਕੋਈ ਸੰਧੀ, ਹੁਣ ਤਾਂ ਉੱਥੇ ਹੀ ਮਿਲਾਪ ਹੋਵੇਗਾ ਬਾਦਸ਼ਾਹ ਦੇ ਕੋਲ।
ਰੱਖ ਹੋ ਯਾਦ ਬਿਸਰ ਜਿਨ ਜਾਏ।
ਭੁੱਲ ਨਾ ਜਾਈ ਮੈਨੂੰ, ਯਾਦ ਰੱਖੀ ਅੱਜ ਦੀ ਇਸ ਗੱਲ ਨੂੰ ਜੋ ਤੂੰ ਮੇਰੇ ਤੇ ਤੋਹਮਤ ਲਾਈ ਹੈ, ਚੇਤੇ ਰੱਖੀ ਇਸ ਗੱਲ ਨੂੰ, ਭੁੱਲ ਨਾ ਜਾਈ।
ਇਮ ਸੁਨ ਸਤਿਗੁਰ ਘਰੇ ਕਰਿਓ ਤੇ ਕਾਰਨ।
ਜਦੋਂ ਬਾਬਾ ਪ੍ਰਿਥੀ ਚੰਦ ਬਾਰ ਬਾਰ ਬੋਲੀ ਜਾਵੇ ਅਖੀਰ ਨੂੰ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਵੀ ਫਿਰ ਵੀਰ ਰਸ ਵਿੱਚ ਆਏ ਨੇ। ਹੁਣ ਜਿਹੜਾ ਕੋਈ ਬੋਲੀ ਚ ਬੋਲੇ ਪ੍ਰੇਮ ਨਾਲ, ਬਥੇਰੀਆਂ ਸਤਿਗੁਰਾਂ ਨੇ ਬਚਨ ਬਿਲਾਸ ਕਹੇ ਪਰ ਉਹ ਬਾਦ ਹੀ ਨਹੀਂ ਆਉਂਦਾ, ਬੋਲੀ ਜਾਂਦਾ ਅੱਗੇ ਤੋਂ ਅੱਗੇ ਵੱਧਾ ਜਾਂਦਾ, ਮੁੱਛਾਂ ਤੇ ਤਾਂ ਫੇਰ ਫਿਰ ਕੇ ਕਹਿੰਦਾ ਹੁਣ ਤੁਹਾਨੂੰ ਪਕੜ ਕੇ ਮਰਵਾਵਾਂਗਾ, ਪੁੱਤਰ ਸਮੇਤ ਘਰ ਵਾਲੀ ਸਮੇਤ ਬੰਨ ਕੇ ਤੁਹਾਨੂੰ ਉੱਥੇ ਕੈਦ ਕਰਾਵਾਂਗਾ, ਤਾਂ ਮੈਂ ਪ੍ਰਿਥੀ ਚੰਦ ਕਹਾਵਾਂਗਾ। ਤੂੰ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਵੀ ਹੁਣ ਵੀਰ ਰਸ ਵਿੱਚ ਆਏ, ਗੁਰਦੇਵ ਜੀ ਵੀਰ ਰਸ ਵਿੱਚ ਆ ਕੇ ਬੋਲੇ
ਕਰਮ ਕਰਨ ਕੋ ਤਿਕ ਤਿਕ ਤੋਹੇ।
ਮਹਾਰਾਜ ਜੀ ਕਹਿੰਦੇ ਬਾਬਾ ਪ੍ਰਿਥੀ ਚੰਦ ਜੀ ਜਿਹੋ ਜਿਹੀਆਂ ਕਰਤੂਤਾਂ ਤੁਸੀਂ ਕਰ ਰਹੇ ਹੋ, ਇਹੋ ਜਿਹੇ ਕਰਮਾਂ ਨੂੰ ਵੇਖ ਕੇ ਲੋਕ ਤਰਕਾਰਾਂ ਪਾਉਂਦੇ ਆ, ਤਰਕਾਰ ਹੈ ਤੁਹਾਡੇ ਇਹੋ ਜਿਹੇ ਕਰਮ ਤੇ ਲੋਕ ਏਦਾਂ ਤਰਕਾਰਾਂ ਪਾਉਂਦੇ ਆ, ਜਿਹੜੇ ਇਹੋ ਜਿਹੀਆਂ ਕਰਤੂਤਾਂ ਕਰਦੇ, ਨਿੱਕੇ ਜੇ ਪੰਜ ਚਾਰ ਸਾਲ ਦੇ ਬੱਚੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਮਾੜੀ ਕਰਤੂਤ ਕਰਨੀ, ਇਹ ਭਲਾ ਸੰਸਾਰ ਦੇ ਵਿੱਚ ਇੱਜ਼ਤ ਦਿੰਦੀ ਹੈ। ਉੱਤੋਂ ਮੁੱਛਾਂ ਨੂੰ ਤਾ ਦੇ ਕੇ ਕਹਿਣਾ ਮੈਂ ਤਾਂ ਪ੍ਰਿਥੀ ਚੰਦ ਕਹਾਵਾਂਗਾ, ਤਰਕਾਰ ਹੈ ਤੇਰੀ ਇਹੋ ਜਿਹੀ ਕਰਤੂਤ ਦੇ।
ਪੁੰਨ ਤੇਰੇ ਬਾਕਨ ਕੋ ਤਿਕ ਤਿਕ।
ਤੇਰੇ ਬੋਲਾਂ ਨੂੰ ਵੀ ਤਰਕਾਰ ਹੈ ਜਿਹੜੇ ਤੂੰ ਬੋਲਦਾ, ਏਦਾਂ ਦੇ ਬੋਲ ਜਿਹੜੇ ਤੂੰ ਬੋਲ ਰਿਹਾ ਇਹਨਾਂ ਤੇ ਵੀ ਤਰਕਾਰ ਹੈ।
ਕਰਨ ਪੈਜ ਕੋ ਤਿਕ ਤਿਕ ਹੋਏ।
ਤੂੰ ਆਪਣੀ ਪੈਜ ਰੱਖਦਾ ਕਹਿਣਾ ਮੈਂ ਪ੍ਰਿਥੀ ਚੰਦ ਆਪਣੀ ਪੱਤ ਵਿਖਾਉਣਾ, ਇਹਦੇ ਤੇ ਵੀ ਤਰਕਾਰ ਹੈ।
ਮੁੱਖ ਕੋ ਤਿਕ ਤਿਕ ਮੁੱਛਨ ਤਿਕ ਤਿਕ।
ਚਿਹਰੇ ਤੇ ਵੀ ਲੋਕ ਤਰਕਾਰਾਂ ਪਾਉਣਗੇ, ਜਿਹੜੀਆਂ ਮੁੱਛਾਂ ਨੂੰ ਤਾ ਦੇਣਾ ਪ੍ਰਿਥੀ ਚੰਦ, ਇਹਦੇ ਤੇ ਵੀ ਤਰਕਾਰ ਹੈ ਤੁਹਾਡੀਆਂ ਤੇ, ਕਿ ਮੁੱਛਾਂ ਨੂੰ ਤਾ ਦੇ ਕੇ ਕਹਿਣਾ ਮੈਂ ਪ੍ਰਿਥੀ ਚੰਦ ਕਹਾਵਾਂਗਾ, ਇੱਕ ਪੰਜ ਸਾਲ ਦੇ ਬੱਚੇ ਨੂੰ ਮਾਰ ਕੇ, ਉਹਨੂੰ ਮਾਰ ਕੇ ਕਤਲ ਕਰਨ ਦੀ ਬਿਰਤੀ ਧਾਰਨ ਕਰਕੇ ਮੁੱਛਾਂ ਨੂੰ ਤਾ ਦੇ ਕੇ ਆਪਣੀ ਬਹਾਦਰੀ ਵਿਖਾਵੇ, ਫਿਰ ਇਹੋ ਜਿਹੀਆਂ ਮੁੱਛਾਂ ਤੇ ਵੀ ਤਰਕਾਰ ਹੈ।
ਕੁੱਲ ਕੀ ਰੀਤ ਤਜੀ ਤਿਕ ਜੋ ਹੈ।
ਆਪਣੇ ਕੁੱਲ ਦੀ ਮਰਿਆਦਾ, ਜਿਹੜੀ ਸੋਢੀਆਂ ਦੀ ਮਰਿਆਦਾ ਕੁੱਲ ਦੀ, ਉਸ ਰੀਤ ਨੂੰ ਛੱਡ ਦਿੱਤਾ ਤਾਂ ਵੀ ਤੇਰੇ ਤੇ ਤਰਕਾਰ ਹੈ।
ਪਰ ਹੈ ਨਰਕ ਮੈਂ ਹੈ ਤਾਰੇ ਹੈ ਨਹਿ ਕੋ,
ਜਦੋਂ ਨਰਕਾਂ ਚ ਪਵੇਗਾ ਆਪਣੀਆਂ ਇਹਨਾਂ ਕਰਤੂਤਾਂ ਕਰਕੇ ਤੇਰੀ ਕਿਸੇ ਨੇ ਬਾਂਹ ਨੀ ਫੜਨੀ। ਬਾਬਾ ਪ੍ਰਿਥੀ ਚੰਦ ਹਾਲੇ ਵੀ ਬਾਦ ਆ ਜਾ, ਜਦੋਂ ਨਰਕਾਂ ਚ ਡਿੱਗ ਗਿਆ ਉਥੇ ਕਿਸੇ ਨੇ ਤੇਰੀ ਬਾਂਹ ਨੀ ਫੜਨੀ, ਕਿਸੇ ਤੇਰੀ ਪੁਕਾਰ ਨੀ ਸੁਣਨੀ।
ਕੰਨ ਕਲ ਮਲ ਕਰਤਾ ਔਰ ਕਰੋਹੇ,
ਵੱਡੇ ਭਾਰੀ ਭਿਆਨਕ ਪਾਪ ਕਰਮ ਤੂੰ ਕਰਦਾ ਗੁੱਸੇ ਵਿਚ ਆ ਕੇ।
ਗਮ ਨਿਉ ਪ੍ਰਿਥਿਆ ਗਾਰ ਨੇ ਕਾਸਤ,
ਮਹਾਰਾਜ ਜੀ ਦੇ ਬਚਨ ਸੁਣ ਕੇ ਇਹਦੇ ਤੇ ਕੋਈ ਅਸਰ ਨੀ ਹੋਇਆ, ਸਗੋਂ ਗਾਲਾਂ ਕੱਢਦਾ ਹੋਇਆ ਭੈੜੇ ਬੋਲ ਕਬੋਲ ਬੋਲਦਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਕੋਲੋਂ ਦੀ ਗੁਜ਼ਰ ਗਿਆ। ਹਾਲਾਂਕਿ ਸਾਹਿਬ ਚਾਹੁੰਦੇ ਇਸ਼ਾਰਾ ਕਰਕੇ ਸਿੱਖਾਂ ਨੂੰ ਕਹਿ ਦਿੰਦੇ ਹੁਣੇ ਫੜ ਲੈਂਦੇ ਇਹਨੂੰ, ਪਰ ਮਹਾਰਾਜ ਕਿੱਡੇ ਦਿਆਲੂ ਨੇ ਵੀ ਵੱਡਾ ਭਰਾ ਆ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ, ਉਹਨੇ ਮਰਿਆਦਾ ਭੁੱਲੀ ਆ ਪਰ ਸਤਿਗੁਰੂ ਜੀ ਮਰਿਆਦਾ ਨਹੀਂ ਛੱਡੀ। ਪਾਤਸ਼ਾਹ ਨੇ ਫਿਰ ਵੀ ਉਹਨੂੰ ਜਾਣ ਦਿੱਤਾ, ਹਾਲਾਂਕਿ ਗੁਰਦੇਵ ਦੇ ਕੋਲ ਬਹਿ ਕੇ ਪਾਤਸ਼ਾਹ ਨੂੰ ਬੋਲ ਕਬੋਲ ਬੋਲ ਕੇ ਜਾ ਰਿਹਾ ਤੇ ਕੋਲੋਂ ਮਹਾਰਾਜ ਜੀ ਦੇ ਲੰਘ ਗਿਆ ਚਲਾ ਗਿਆ।
ਸਦਨ ਪਰਵੇਸ਼ੇ ਔਰ ਦਾਤ ਪੰਤ,
ਇਹਦਾ ਤਪ ਰਿਹਾ ਮਹਾਰਾਜ। ਚੌਥੇ ਪਾਤਸ਼ਾਹ ਨੇ ਕਿਹਾ ਸੀ ਨਾ ਇਹਨੂੰ ਕਿਉਂ ਤਪੀ ਜਾਣਾ ਪ੍ਰਿਥੀ, ਪ੍ਰਿਥੀ ਚੰਦ ਕਿਉਂ ਤਪੀ ਜਾਣਾ, ਇਹਦਾ ਹਿਰਦਾ ਸਾਰੀ ਜ਼ਿੰਦਗੀ ਤਪਦਾ ਹੀ ਰਿਹਾ। ਤਪਦੇ ਬਲਦੇ ਸੜਦੇ ਹਿਰਦੇ ਨਾਲ ਬਾਬਾ ਪ੍ਰਿਥੀ ਚੰਦ ਆਪਣੇ ਘਰ ਚਲਾ ਗਿਆ, ਆਪਣੇ ਘਰ ਚ ਪ੍ਰਵੇਸ਼ ਕਰ ਗਿਆ।
ਗਿਣਤੀ ਗਿਣਤ ਅਨੇਕ ਭਾਂਤ ਕੀ,
ਆਪਣੇ ਹਿਰਦੇ ਚ ਅਨੇਕ ਪ੍ਰਕਾਰ ਦੀਆਂ ਗਟੀਆਂ ਤੇ ਗਿਣਤੀਆਂ ਨੂੰ ਗਿਣਦਾ।
ਨਹਿਪੁਰ ਬਸੋ ਚਿਤ ਚਿਤਵੰਤ,
ਮਨ ਚ ਸੋਚਦਾ ਵੀ ਹੁਣ ਮੈਂ ਇਸ ਨਗਰ ਚ ਨਹੀਂ ਵਸਣਾ ਕਿਉਂਕਿ ਲਾਨਤਾਂ ਪੈ ਰਹੀਆਂ ਨੇ ਹਰ ਪਾਸਿਓਂ, ਤਰਕਾਰਾਂ ਪੈ ਰਹੀਆਂ ਨੇ, ਲੋਕ ਗੱਲਾਂ ਕਰ ਰਹੇ ਨੇ, ਕੀ ਮੂੰਹ ਲੈ ਕੇ ਫਿਰਾਂ ਇੱਥੇ। ਮਨ ਚ ਸੋਚਦਾ ਕਿ ਹੁਣ ਮੈਂ ਇਸ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਨਹੀਂ ਵਸਣਾ।
ਆਏ ਸੰਗਤਾਂ ਮੁਖ ਪਰ ਮੇਰੇ,
ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਸੰਗਤਾਂ ਮੇਰੇ ਸਾਹਮਣੇ ਆ ਕੇ ਮੇਰੇ ਮੂੰਹ ਉੱਤੇ
ਨਿੰਦਾ ਪਾਖੇ ਹੈਗੇ ਅਤੇ ਅੰਤ,
ਮੇਰੇ ਮੂੰਹ ਤੇ ਆ ਕੇ ਮੇਰੀ ਨਿੰਦਾ ਕਰਨਗੇ ਤੇ ਮੈਂ ਕੀ ਮੂੰਹ ਲੈ ਕੇ ਉਹਨਾਂ ਦੇ ਸਾਹਮਣੇ ਅੱਖਾਂ ਵਿਖਾਵਾਂਗਾ। ਰੋਜ਼ ਝਗੜਾ ਕਰਾਂਗਾ, ਰੋਜ਼ ਇੱਥੇ ਵਿਵਾਦ ਹੋਵੇਗਾ, ਹੁਣ ਮੈਂ ਇਸ ਨਗਰ ਵਿੱਚ ਹੀ ਨਾ ਰਹਾਂ, ਇਹੀ ਮੇਰੇ ਭਲੇ ਵਿੱਚ ਹੈ।
ਸਹੀ ਨਾ ਜਾਏ ਬਿਗਾਰ ਹੋਏਗੋ,
ਜਦੋਂ ਲੋਕ ਆ ਕੇ ਮੇਰੀ ਨਿੰਦਾ ਕਰਨਗੇ ਮੇਰੇ ਮੂੰਹ ਤੇ ਮੇਰੇ ਕੋਲੋਂ ਸਹੀ ਨਹੀਂ ਜਾਣੀ, ਮੇਰਾ ਬਹੁਤ ਜ਼ਿਆਦਾ ਵਿਗਾੜ ਪਵੇਗਾ, ਇੱਥੇ ਰੋਜ਼ ਹੀ ਕੋਈ ਨਾ ਕੋਈ ਝਗੜਾ ਤੇ ਵਤੰਡਾ ਬਣਿਆ ਰਹੇਗਾ।
ਪਰ ਹੈ ਰਾਰ ਤਿਸ ਕਾਲ ਤੁਰੰਤ,
ਰੋਜ਼ ਹੀ ਝਗੜਾ ਹੋਵੇਗਾ, ਰੋਜ਼ ਹੀ ਲੜਾਈ, ਰੋਜ਼ ਹੀ ਕਲੇਸ਼ ਹੋਵੇਗਾ, ਤੁਰੰਤ ਹੀ ਹੋ ਜਾਇਆ ਕਰੇਗਾ ਜਦੋਂ ਲੋਕ ਮੇਰੀ ਨਿੰਦਾ ਕਰਨਗੇ ਮੇਰੇ ਕੋਲੋਂ ਸੁਣੀ ਨਹੀਂ ਜਾਣੀ ਤੇ ਮੈਂ ਉਹਨਾਂ ਨਾਲ ਲੜ ਪਿਆ ਕਰਾਂਗਾ, ਝਗੜਾ ਕਰਿਆ ਕਰਾਂਗਾ, ਰੋਜ਼ ਲੜਾਈ ਹੋਵੇਗੀ, ਇਹ ਯੋਗ ਨਹੀਂ।
ਇਸ ਕੇ ਸਿੱਖ ਸੰਗਤ ਬੋਹੋਇਆ ਵੈ ਹੈ,
ਮੇਰੇ ਤਾਂ ਇੱਥੇ ਸਿੱਖ ਘੱਟ ਹੀ ਆਉਂਦੇ ਆ, ਕੋਈ ਟਾਵਾਂ ਟਾਵਾਂ ਜ਼ਿਆਦਾ ਸਿੱਖੀ ਸੇਵਕੀ ਤਾਂ ਗੁਰੂ ਅਰਜਨ ਦੇਵ ਸਾਹਿਬ ਕੋਲ ਹੀ ਆਉਂਦੀ ਹੈ, ਉਹਨਾਂ ਦੇ ਹੀ ਅਣਗਿਣਤ ਸਿੱਖ ਉਹਨਾਂ ਦੇ ਕੋਲ ਚੱਲ ਕੇ ਆਉਂਦੇ ਹਨ।
ਅਣਗਿਣਤ ਧਨ ਆ ਨਹਿ ਮਨ ਚਾਏ,
ਔਰ ਅਣਗਿਣਤ ਧਨ ਗਿਣਤੀ ਕੋਈ ਨੀ, ਕਿੰਨਾ ਕੁ ਪੈਸਾ ਰੁਪਈਆ ਪਟਾਵਾਂ ਉਹਨਾਂ ਦੇ ਸਿੱਖ ਲਿਆ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਚੜਾਵਾ ਚੜਾਉਂਦੇ ਹਨ।
ਅਲਪ ਹੋਹੇ ਮੋਜ ਟਿਗ ਤਬ ਹਾਰੋ,
ਮੇਰੇ ਪਾਸ ਥੋੜੀ ਸੰਗਤ ਹੋਵੇਗੀ ਤਦ ਮੈਂ ਹਾਰ ਜਾਵਾਂਗਾ ਕਿਉਂਕਿ ਉਹਨਾਂ ਦੇ ਬਹੁਤੇ ਸਿੱਖ ਨੇ, ਮੇਰੇ ਕੋਲ ਇੱਕਾ ਦੁੱਕਾ ਸਿੱਖ ਹੋਣਗੇ, ਲੜਾਈ ਹੋਵੇਗੀ ਝਗੜਾ ਹੋਵੇਗਾ, ਮੇਰੀ ਤਾਂ ਹਾਰ ਹੋ ਜਾਏਗੀ, ਉਹ 15-20 ਜਣੇ ਹੋਣਗੇ, 50 ਹੋਣਗੇ, ਅਸੀਂ 5-4 ਜਣੇ ਹੋਏ ਤਾਂ ਸਾਨੂੰ ਰੋਜ਼ ਹੀ ਮਾਰ ਕੁੱਟ ਜਾਇਆ ਕਰਨਗੇ, ਜਦੋਂ ਝਗੜਾ ਹੋਵੇਗਾ ਸਾਡੀ ਹਾਰ ਹੋਵੇਗੀ, ਉਹਨਾਂ ਦੀ ਅਣਗਿਣਤ ਸੰਗਤ ਹੈ, ਮੇਰੀ ਵਿਰਲੀ ਵਿਰਲੀ ਸੰਗਤ ਹੈ।
ਘਰ ਪਰਵੇਸ਼ ਹੈ ਲੁੱਟਣ ਲੈ ਜਾਏ,
ਹੋ ਸਕਦਾ ਕਿਤੇ ਗੁੱਸੇ ਚ ਆ ਕੇ ਮੇਰਾ ਘਰ ਹੀ ਲੁੱਟ ਕੇ ਲੈ ਜਾਣ, ਜੇ ਸਿੱਖ ਕਿਤੇ ਰੋਹ ਵਿੱਚ ਆ ਗਏ ਗੁੱਸੇ ਵਿੱਚ ਆ ਗਏ ਤੇ ਆ ਕੇ ਮੇਰਾ ਘਰ ਬਾਹਰ ਹੀ ਲੁੱਟ ਕੇ ਲੈ ਜਾਣ।
ਜਹਾਂ ਪ੍ਰਬਲ ਰਿਪ ਨਿਤ ਪ੍ਰਤ ਟਿਗ ਰਹਿ ਹੈ,
ਕਿਉਂਕਿ ਜਿੱਥੇ ਪ੍ਰਬਲ ਦੁਸ਼ਮਣ ਰਹਿੰਦਾ ਹੋਵੇ ਨਾ ਕੋਲ, ਨੀਤੀ ਇਹ ਕਹਿੰਦੀ ਹੈ, ਬਾਬਾ ਪ੍ਰਿਥੀ ਚੰਦ ਜੀ ਸੋਚਦੇ ਕਿ ਨੀਤੀ ਇਹ ਕਹਿੰਦੀ ਆ ਵੀ ਜਿੱਥੇ ਬਲਵਾਨ ਦੁਸ਼ਮਣ ਹਮੇਸ਼ਾ ਕੋਲ ਗੁਆਂਢ ਚ ਰਹਿੰਦਾ ਹੋਵੇ,
ਤਹਤੇ ਕੁਸ਼ਲ ਚਹਿ ਹੈ ਕਿਸ ਪਾਏ,
ਉਹਦੇ ਤੋਂ ਜੇ ਕਿਸੇ ਵੀ ਪ੍ਰਕਾਰ ਨਾਲ ਕੁਸ਼ਲਤਾ ਚਾਹੁੰਦੇ ਹੋ ਤਾਂ ਸਿਆਣਪ ਇਹ ਹੈ ਵੀ ਉਹਦਾ ਸਾਥ ਛੱਡ ਕੇ ਉਹਦਾ ਗੁਆਂਢ ਛੱਡ ਕੇ ਚਲੇ ਜਾਓ। ਜੇ ਦੁਸ਼ਮਣ ਬਲੀ ਹੋਵੇ ਤਾਂ ਉਹਦੇ ਨੇੜੇ ਨਹੀਂ ਰਹਿਣਾ ਚਾਹੀਦਾ, ਇਹੀ ਸਿਆਣਪ।
ਸਰਪ ਸ਼ੇਰ ਕੋ ਜਥਾ ਸਮੀਪੀ,
ਜਿਵੇਂ ਕਿਸੇ ਸੱਪ ਦੇ ਕੋਲ ਜਾਂ ਬੱਬਰ ਸ਼ੇਰ ਦੇ ਕੋਲ ਰਹਿਣਾ।
ਇੱਕ ਦਿਨ ਮਹਿਕਾ ਬਹੂ ਬੇਨਾ,
ਇਹਦਾ ਮਤਲਬ ਹੈ ਇੱਕ ਨਾ ਇੱਕ ਦਿਨ ਬਿਨਸੇਗਾ ਹੀ। ਜੇ ਸ਼ੇਰ ਕੋਲ ਰਹੇਗਾ, ਸੱਪ ਕੋਲ ਰਹੇਗਾ, ਹੋ ਸਕਦਾ ਕਦੇ ਸੱਪ ਡੰਗ ਲੈ ਕਦੇ ਸ਼ੇਰ ਸ਼ਿਕਾਰ ਬਣਾ ਲੈ। ਇਹਦੇ ਨਾਲ ਸਿਆਣਪ ਇਹੀ ਆ ਵੀ ਉਹਨਾਂ ਤੋਂ ਦੂਰ ਹੋ ਕੇ ਰਹਿਣਾ ਚਾਹੀਦਾ।
ਪੁੱਤਰ ਪਾਰ ਜਾ ਸੰਗ ਲੈ ਚੱਲ ਹਾਂ,
ਸੋਚਦਾ ਬਾਬਾ ਪ੍ਰਿਥੀ ਚੰਦ ਕਿ ਮੈਂ ਹੁਣ ਇੱਥੇ ਨਾ ਰਵਾਂ, ਇਹਦੇ ਵਿੱਚ ਹੀ ਮੇਰਾ ਭਲਾ। ਹੋ ਸਕਦਾ ਕਿਸੇ ਸਿੱਖ ਦਾ ਬੀਰਸ ਜਾਗ ਪਵੇ, ਖਬਰੇ ਕਿਹੜਾ ਆ ਜਾਵੇ ਮੇਰੇ ਤੇ ਚੜ ਕੇ। ਗੁਰੂ ਅਰਜਨ ਦੇਵ ਸਾਹਿਬ ਤਾਂ ਚਲੋ ਫਿਰ ਵੀ ਅਦਬ ਰੱਖਦੇ ਨੇ, ਸਿੱਖਾਂ ਦਾ ਕੀ, ਇੱਥੇ ਤਾਂ ਬਨ ਬਨ ਦੀ ਲੱਕੜ ਆਉਂਦੀ ਹੈ, ਖਬਰੇ ਕਿਹਦਾ ਦਿਮਾਗ ਭੌਂ ਜੇ ਤੇ ਆ ਕੇ ਮੇਰੀ ਗਿੱਚੀ ਤੋਂ ਫੜ ਲੈਣ। ਇਸ ਕਰਕੇ ਮੈਂ ਆਪਣੀ ਘਰਵਾਲੀ ਤੇ ਪੁੱਤ ਸਮੇਤ ਇੱਥੋਂ ਚਲਾ ਜਾਵਾਂ, ਇਹਦੇ ਚ ਮੇਰਾ ਭਲਾ ਹੈ।
ਦਿੱਲੀ ਪੂਰੀ ਪਹੁੰਚ ਇੱਕ ਵਾਰ,
ਇੱਕ ਵਾਰ ਕਿਸੇ ਤਰੀਕੇ ਮੈਂ ਦਿੱਲੀ ਪਹੁੰਚ ਜਾਵਾਂ।
ਸੁਲਹੀ ਸੋ ਮਿਲ ਮਸਲਤ ਕਰਕੇ,
ਮੇਰੇ ਪ੍ਰਾਣਾ ਤੋਂ ਵੀ ਪਿਆਰਾ ਮੇਰਾ ਮਿੱਤਰ ਹੈ ਸੁਲੀ ਖਾਨ, ਉਹਨੂੰ ਜਾ ਕੇ ਮਿਲਾਂਗਾ, ਉਹਦੇ ਨਾਲ ਜਾ ਕੇ ਗੱਲਬਾਤ ਕਰਾਂਗਾ।
ਜਹਾਂਗੀਰ ਟਿਕ ਕਰ ਪੁਕਾਰ,
ਸੁਲੀ ਖਾਨ ਨਾਲ ਮਿਲ ਕੇ ਬਾਦਸ਼ਾਹ ਨਾਲ ਮੁਲਾਕਾਤ ਮੁਕਰਰ ਕਰਾਂਗੇ, ਔਰ ਬਾਦਸ਼ਾਹ ਜਹਾਂਗੀਰ ਨੂੰ ਮਿਲ ਕੇ ਉਹਦੇ ਕੋਲ ਪੁਕਾਰ ਕਰਾਂਗਾ।
ਜਹਾਂ ਮੈਂ ਜਾਉ ਸਿੱਖ ਤਹ ਮੇਰੇ,
ਕਿਉਂਕਿ ਜਿੱਥੇ ਮੈਂ ਜਾਵਾਂਗਾ ਥੋੜੇ ਬਹੁਤੇ ਸਿੱਖ ਤਾਂ ਹਰ ਥਾਂ ਤੇ ਮੇਰੇ ਮਿਲ ਹੀ ਜਾਣਗੇ ਮੈਨੂੰ। ਜਿੱਥੇ ਜਾਵਾਂਗਾ ਉਥੇ ਮੇਰੀ ਸਿੱਖੀ ਸੇਵਕੀ ਤਾਂ ਹੈ ਹੀ ਹੈ।
ਆਨੇਗੇ ਸਭ ਹੀ ਉਪਹਾਰ,
ਜੇ ਮੈਂ ਅੰਮ੍ਰਿਤਸਰ ਸ਼ਹਿਰ ਛੱਡ ਕੇ ਕਿਸੇ ਹੋਰ ਨਗਰ ਵਿੱਚ ਵੀ ਜਾ ਕੇ ਵਸਾਂਗਾ ਤਾਂ ਉਥੇ ਮੇਰੇ ਸਿੱਖ ਜਿਹੜੇ ਨੇ ਉਥੇ ਆ ਜਾਣਗੇ, ਉਹ ਲਿਆ ਕੇ ਉਪਹਾਰ ਤੇ ਪਟਾਵਾਂ ਮੇਰੇ ਕੋਲ ਭੇਟਾ ਕਰਨਗੇ।
ਤਿੰਨ ਤੇ ਕਰ ਗੁਜ਼ਰਾਨ ਨੇ ਬਾਹਾਂ,
ਉਹਦੇ ਨਾਲ ਮੇਰੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਚੱਲਦਾ ਰਹੇਗਾ।
ਰਹੇ ਇਕੱਤਰ ਸਰਬ ਪਰਿਵਾਰ,
ਔਰ ਮੇਰਾ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਇਕੱਠਾ ਰਹੇਗਾ।
ਮਿਲਦਾਰਾ ਸੋ ਮਸਲਤ ਕੀਨਸ,
ਇਹਦਾ ਸੋਚ ਕੇ ਬਾਬੇ ਪ੍ਰਿਥੀ ਚੰਦ ਨੇ ਆਪਣੀ ਘਰ ਘਰਵਾਲੀ ਜਿਹੜੀ ਕੁਲਹਿਣੀ ਕੁਲੱਖਣੀ ਨਾਰ ਸੀ ਕਰਮੋ, ਉਹਦੇ ਨਾਲ ਗੱਲਬਾਤ ਕੀਤੀ।
ਨਗਰੀ ਤਿਆਗ ਚੱਲ ਹੋ ਕੇ ਸਥਾਨ,
ਕਹਿਣ ਲੱਗਾ ਕਰਮੋ ਚੱਲ ਆਪਾਂ ਇਹ ਨਗਰੀ ਛੱਡ ਕੇ ਕਿਸੇ ਹੋਰ ਥਾਂ ਟੁਰ ਚੱਲੀਏ।
ਬੜੀ ਸਪਰਦਾ ਹਮਰੀ ਅਤਸ਼ੈ,
ਇੱਥੇ ਹੁਣ ਬਹੁਤ ਜ਼ਿਆਦਾ ਵੱਡੀ ਭਾਰੀ ਲੜਾਈ ਆਪਣੀ ਵੱਧ ਗਈ ਹੈ, ਹੁਣ ਸਿਰੋਂ ਪਾਣੀ ਲੰਘ ਗਿਆ।
ਇਹਾਂ ਬਸਨ ਮੈਂ ਕੁਸ਼ਲ ਨਾ ਜਾਨ,
ਹੁਣ ਇੱਥੇ ਵਸਣਾ ਆਪਣੇ ਲਈ ਸੁਖਦਾਈ ਨਹੀਂ ਹੈ, ਇੱਥੇ ਵਸਣਾ ਆਪਣੇ ਲਈ ਖੁਸ਼ੀ ਵਾਲਾ ਸੰਕੇਤ ਨਹੀਂ ਹੈ।
ਬੜੋ ਬਿਗਾਰ ਪਏ ਤੇ ਪੁਰਬ,
ਇੱਥੇ ਆਪਣੇ ਪਹਿਲਾਂ ਵੀ ਬੜੇ ਬੜੇ ਵੱਡੇ ਵਿਗਾੜ ਹੋਏ ਨੇ, ਪਰ ਜਿੱਡਾ ਵਿਗਾੜ ਹੁਣ ਪੈ ਗਿਆ ਏਦਾਂ ਵੱਡਾ ਵਿਗਾੜ ਪਹਿਲੋਂ ਨਹੀਂ ਸੀ ਪਿਆ, ਜਿੱਡਾ ਵੱਡਾ ਵਿਗਾੜ ਹੁਣ ਪੈ ਗਿਆ ਏਡਾ ਵਿਗਾੜ ਪਹਿਲੋਂ ਨਹੀਂ ਸੀ ਪਿਆ।
ਗਮਨ ਕਰੋ ਇਹ ਮਹਾ ਸਿਆਨ,
ਕਰਮੋ ਹੁਣ ਇਹਦੇ ਵਿੱਚ ਹੀ ਵੱਡੀ ਭਾਰੀ ਸਿਆਣਪ ਹੈ ਕਿ ਆਪਾਂ ਇਹ ਨਗਰ ਛੱਡ ਕੇ ਇੱਥੋਂ ਕੂਚ ਕਰ ਚੱਲੀਏ, ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਨਗਰ ਚ ਜਾ ਕੇ ਆਪਣਾ ਨਿਵਾਸ ਕਰੀਏ।
ਤਿਆਰੀ ਕਰੋ ਬੇਲੰਬ ਨਾ ਠਾਨੋ,
ਦੇਰੀ ਨਾ ਕਰ, ਹੁਣ ਛੇਤੀ ਨਾਲ ਤਿਆਰੀ ਕਰ, ਜਿੰਨਾ ਤੇਰਾ ਰਾਗ ਸਾਜ ਹੈ ਘਰ ਦਾ ਉਹ ਸਾਰਾ ਸਾਂਭ ਕੇ ਇਕੱਠਾ ਕਰ ਲੈ।
ਨਾਹੇ ਤਾਂ ਹੋਏ ਆਨ ਕੀ ਆਨ,
ਨਹੀਂ ਤਾਂ ਕੁਝ ਹੋਰ ਦਾ ਹੋਰ ਹੀ ਨਾ ਹੋ ਜਾਏ, ਕਿਆ ਪਤਾ ਜਾਣੀਏ ਵੀ ਸਿੱਖ ਸਵੇਰੇ ਹੀ ਚੜ ਕੇ ਆ ਜਾਣ ਜਾਂ ਰਾਤ ਨੂੰ ਹੀ ਆ ਜਾਣ, ਇਸ ਕਰਕੇ ਕਿਤੇ ਹੋਰ ਦਾ ਕੁਝ ਹੋਰ ਹੀ ਨਾ ਹੋ ਜਾਏ, ਜਿੰਨੀ ਛੇਤੀ ਤਿਆਰੀ ਹੋ ਸਕਦੀ ਹੈ ਇੱਥੋਂ ਚੱਲਣ ਦੀ ਕਰ ਲੈ।
ਇਸ ਪ੍ਰਕਾਰ ਜਬ ਮਤੋ ਮਤਾਇਓ ਹੋ,
ਕਰਮੋ ਵੀ ਹੁਣ ਡਰੀ ਹੋਈ ਸੀ, ਪਾਪ ਜੋ ਕੀਤਾ ਸੀ ਦੋਨਾਂ ਨੇ, ਪਾਪ ਕਰਮ ਕਰਨ ਵਾਲੇ ਨੂੰ ਭੈ ਤਾਂ ਹੁੰਦਾ ਹੀ ਹੈ, ਡਰ ਹੁੰਦਾ ਹੀ ਹੈ, ਕਰਮੋ ਨੇ ਵੀ ਕੋਈ ਜਵਾਬ ਨਹੀਂ ਦਿੱਤਾ, ਅੱਗੋਂ ਉਸੇ ਵੇਲੇ ਤਿਆਰੀ ਸ਼ੁਰੂ ਕਰ ਦਿੱਤੀ, ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਭਾਗਨ ਕੀ ਤਿਆਰੀ ਕਰ ਲੀਨ
ਦੋਨਾਂ ਮੀਆਂ ਬੀਬੀ ਨੇ ਭੱਜਣ ਦੀ ਤਿਆਰੀ ਕਰ ਲਈ
ਸਰਬ ਪੂਰੀ ਮੈਂ ਰੋਰਾ ਪਰ ਗਯੋ
ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿਚ ਇਕਦਮ ਰੌਲਾ ਪੈ ਗਿਆ
ਭਾਜ ਚੱਲਿਓ ਪ੍ਰਿਥੀਆ ਡਰ ਕੀਨ
ਪ੍ਰਿਥੀ ਚੰਦ ਡਰ ਕੇ ਭੱਜ ਚੱਲਿਆ ਨੱਠ ਚੱਲਿਆ ਆਪਣੇ ਪਾਪ ਕਰਮ ਦੀ ਭੈੜੀ ਬਿਰਤੀ ਕਰਕੇ
ਸ਼੍ਰੀ ਹਰਗੋਬਿੰਦ ਕੋ ਬਿਖ ਦੀਨ
ਸਦਾ ਵੱਡਾ ਪਾਪ ਕੀਤਾ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ
ਉਗਰਿਓ ਕਪਟ ਲਾਜ ਪੈ ਭੀਨ
ਇਹਦਾ ਪਾਪ ਉਗੜ ਕੇ ਸਾਹਮਣੇ ਆ ਗਿਆ ਸਾਰੀ ਸੰਗਤ ਦੇ ਹੁਣ ਉਸ ਪਾਪ ਕਰਕੇ ਸ਼ਰਮਿੰਦਾ ਹੈ ਤੇ ਸ਼ਰਮਿੰਦਾ ਮੂੰਹ ਨਹੀਂ ਵਿਖਾ ਸਕਦਾ ਕਿਸੇ ਨੂੰ ਤਾਂ ਹੀ ਭੱਜ ਕੇ ਚੱਲਿਆ
ਸਾਹਿਬ ਜ਼ਾਦੇ ਅਜ਼ਮਤ ਬਲ ਤੇ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬਜ਼ਾਦੇ ਪੰਜਵੇਂ ਪਾਤਸ਼ਾਹ ਦੇ ਉਹ ਅਜ਼ਮਤ ਦੇ ਕਰਾਮਾਤ ਦੇ ਧਨੀ ਮਹਾਂਪੁਰਖ ਹਨ
ਆਪਣੋ ਆਪ ਬਚਾਇਓ ਹੋ ਚੀਨ
ਉਹਨਾਂ ਨੇ ਆਪਣਾ ਆਪ ਬਚਾ ਲਿਆ ਨਹੀਂ ਤਾਂ ਪ੍ਰਿਥੀ ਚੰਦ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ ਉਹਨਾਂ ਨੂੰ ਮਾਰਨ ਦੀ
ਮਿਲ ਮਿਲ ਨਰ ਦੁਰ ਦੁਰਕਾਰ ਬਾਤੈ
ਜਿੰਨੇ ਸ਼ਹਿਰ ਨਿਵਾਸੀ ਨੇ ਆਪਸ ਵਿੱਚ ਮਿਲ ਮਿਲ ਕੇ ਕਈ ਛੁਪ ਕੇ ਵੀ ਕਰਦੇ ਗੱਲ ਕਿ ਪ੍ਰਿਥੀ ਚੰਦ ਬੜਾ ਗੁਸੈਲਾ ਹੈ ਕਿਤੇ ਉਹਨੂੰ ਨਾ ਪਤਾ ਲੱਗ ਜੇ ਵੀ ਅਸੀਂ ਗੱਲਾਂ ਕਰਦੇ ਹਾਂ ਇੱਦਾਂ ਲੁਕ ਕੇ ਵੀ ਕਰਦੇ ਕਈ ਤੇ ਕਈ ਖੁੱਲੀਆਂ ਗੱਲਾਂ ਕਰਦੇ ਹਨ
ਮਾਰਨ ਹਿਤ ਛਲ ਬਲ ਬੱਡ ਧਾਰ
ਮਾਰਨ ਵਾਸਤੇ ਮਹਾਰਾਜ ਜੀ ਨੂੰ ਛਲ ਬਲ ਦੀ ਬਿਰਤੀ ਧਾਰਦਾ ਪ੍ਰਿਥੀ ਚੰਦ ਏਡਾ ਕੁਟਲ ਤੇ ਪਾਪੀ ਹੈ
ਗੁਰਸੁਤ ਮਹਾਦੇਵ ਘਰ ਬੈਠੋ
ਉਧਰ ਗੁਰੂ ਰਾਮਦਾਸ ਸਾਹਿਬ ਜੀ ਦੇ ਵਿਚਕਾਰਲੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀ ਆਪਣੇ ਘਰ ਬੈਠੇ ਸੀ ਮਹਿਲਾਂ ਚ ਬਾਬਾ ਮਹਾਦੇਵ ਜੀ ਆਪਣੇ ਆਸਣ ਚ ਬੈਠੇ ਸਨ
ਸੁਨਿਓ ਸ਼੍ਰੋਣ ਮਹਿ ਸਭ ਦੁਰਚਾਰ
ਬਾਬਾ ਮਹਾਦੇਵ ਜੀ ਦੇ ਕੰਨਾਂ ਚ ਜਦੋਂ ਇਹ ਗੱਲ ਪਈ ਵੀ ਏਦਾਂ ਪ੍ਰਿਥੀ ਚੰਦ ਨੇ ਕੁਕਰਮ ਕੀਤਾ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਹੁਣ ਪਾਪ ਉਗੜਿਆ ਤੇ ਭੱਜ ਚੱਲਿਆ ਨਗਰ ਛੱਡ ਕੇ ਕਹਿੰਦਾ ਮੈਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਨੀ ਹੈ ਜਦੋਂ ਇਹ ਸਾਰੀਆਂ ਗੱਲਾਂ ਮਹਾਂਪੁਰਖ ਬਾਬਾ ਮਹਾਦੇਵ ਜੀ ਨੇ ਸੁਣੀਆਂ
ਕਰ ਮੀਜਤ ਸਿਰ ਧੁਨ ਧੁਨ ਢੋਰਤ
ਬਾਬਾ ਮਹਾਦੇਵ ਜੀ ਹੱਥ ਮਲਦੇ ਤੇ ਸਿਰ ਧੁਨਦੇ ਵੀ ਏਡਾ ਮਲੇਛ ਹੈ ਪ੍ਰਿਥੀ ਚੰਦ ਹੈ ਤਾਂ ਭਰਾ ਹੈ ਮੇਰਾ ਵੱਡਾ ਏਡਾ ਵੱਡਾ ਪਾਪੀ ਹੈ ਇੰਨੇ ਮਾੜੇ ਕਰਮ ਕਰਨ ਵਾਲੇ ਇੰਨੀ ਭੈੜੀ ਬਿਰਤੀ ਹੈ ਉਹਦੀ ਕਿ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਬਾਬਾ ਮਹਾਦੇਵ ਜੀ ਬਹੁਤ ਸਿਰ ਧੁਨਦੇ ਤੇ ਪਛਤਾਵਾ ਕਰਦੇ
ਕਾਹਾ ਕਰਮ ਕੀ ਨਸਬੋ ਰੇ ਯਾਰ
ਪ੍ਰਿਥੀ ਚੰਦ ਨੇ ਕਿੱਡਾ ਵੱਡਾ ਮਾੜਾ ਕਰਮ ਕੀਤਾ ਏਡਾ ਵੱਡਾ ਕੁਕਰਮ ਕੀਤਾ ਭੈੜਾ ਕਰਮ ਕੀਤਾ ਹੈ
ਧਨ ਕਾਰਨ ਦਾਰੁਣ ਕ੍ਰਿਤ ਠਾਨ ਹੈ
ਕੇਵਲ ਰੁਪਈਆਂ ਵਾਸਤੇ ਪੈਸਿਆਂ ਵਾਸਤੇ ਏਡੀ ਭੈੜੀ ਕਿਰਤ ਕਰਨ ਨੂੰ ਤਿਆਰ ਹੋ ਗਿਆ ਉਹਨੂੰ ਗੁਰਤਾ ਗੱਦੀ ਦੇ ਨਾਲ ਕੇਵਲ ਧਾਨੀ ਦਿਸਦਾ ਵੀ ਇੱਥੇ ਮਾਇਆ ਆਉਂਦੀ ਹੈ ਗੁਰਗੱਦੀ ਤੇ ਬਹਿਣ ਕਰਕੇ ਉਹਨੂੰ ਇਹ ਨਹੀਂ ਦਿਸਦਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਜੋਤ ਦੀ ਕਲਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੀਵਾਂ ਦੇ ਭਲੇ ਵਾਸਤੇ ਪੰਜਵਾਂ ਜਾਮਾ ਧਾਰਿਆ ਪਰ ਬਾਬੇ ਪ੍ਰਿਥੀ ਚੰਦ ਨੂੰ ਕੇਵਲ ਧਾਨੀ ਦਿਸਦਾ ਤੇ ਧਨ ਵਾਸਤੇ ਇੰਨੇ ਕੁਕਰਮ ਇੰਨਾ ਦੁਰਾਚਾਰ ਕਰਨ ਨੂੰ ਵੀ ਤਿਆਰ ਹੋ ਗਿਆ ਕਿ ਇੱਕ 4-5 ਸਾਲ ਦੇ ਬੱਚੇ ਨੂੰ ਜ਼ਹਿਰ ਦੇ ਕੇ ਮਾਰਨ ਵਾਸਤੇ ਤਿਆਰ ਹੋ ਗਿਆ
ਨਿੰਦਾ ਬਿਦਤੈ ਹੈ ਜਗਤ ਮਝਾਰ
ਸਾਰੇ ਜਗਤ ਵਿੱਚ ਬਾਬੇ ਪ੍ਰਿਥੀ ਚੰਦ ਦੀ ਨਿੰਦਾ ਪ੍ਰਗਟ ਹੋਵੇਗੀ ਹਰ ਪਾਸੇ ਬਾਬੇ ਪ੍ਰਿਥੀ ਚੰਦ ਨੂੰ ਲਾਨਤਾਂ ਤੇ ਤਰਕਾਰਾਂ ਪੈਣਗੀਆਂ
ਬੈਠਿਓ ਪਛਤਾਵਤ ਕਰ ਆਪਣੇ
ਔਰ ਬਾਬਾ ਮਹਾਦੇਵ ਜੀ ਆਪਣੇ ਆਸਣ ਤੇ ਬੈਠੇ ਪਛਤਾਵਾ ਕਰੀ ਜਾਂਦੇ ਵੀ ਇਹ ਮੇਰਾ ਭਰਾ ਆ ਅਸੀਂ ਇਹਦੇ ਭਰਾ ਆ ਇਹੋ ਜਿਹੇ ਭਰਾ ਹੁੰਦੇ ਆ ਏਦਾਂ ਦੀ ਬਿਰਤੀ ਵਾਲੇ ਹੁੰਦੇ ਆ ਗੁਰੂ ਰਾਮਦਾਸ ਸਾਹਿਬ ਦਾ ਸਾਹਿਬਜ਼ਾਦਾ ਏਦਾਂ ਇਹ ਸਦੀਂਦਾ ਹੈ ਤੇ ਏਦਾਂ ਦੀ ਬਿਰਤੀ ਆ ਇਹਦੀ ਇੰਨੀ ਭੈੜੀ ਬਿਰਤੀ ਬਾਬਾ ਮਹਾਦੇਵ ਜੀ ਬੜਾ ਹੀ ਪਛਤਾਵਾ ਕਰਦੇ
ਇਤਨੇ ਮੈਂ ਇੱਕ ਮਾਨਵ ਆਏ
ਇਹਨੇ ਨੂੰ ਇੱਕ ਸੇਵਾਦਾਰ ਭੱਜਿਆ ਭੱਜਿਆ ਬਾਬਾ ਮਹਾਦੇਵ ਜੀ ਦੇ ਕੋਲ ਆਇਆ
ਪ੍ਰਿਥੀਆ ਸਣ ਪਰਿਵਾਰ ਤਿਆਰ
ਆਖਿਆ ਬਾਬਾ ਮਹਾਦੇਵ ਜੀ ਤੁਹਾਡਾ ਵੱਡਾ ਭਰਾ ਪ੍ਰਿਥੀ ਚੰਦ ਆਪਣੇ ਪਰਿਵਾਰ ਦੇ ਸਮੇਤ
ਭਾ ਦਿੱਲੀ ਬਿਖੈ ਪੁਕਾਰੂ ਜਾਏ
ਦਿੱਲੀ ਚੱਲਿਆ ਉੱਥੇ ਜਾ ਕੇ ਟੱਬਰ ਸਮੇਤ ਪੁਕਾਰ ਕਰਨ ਜਾ ਰਿਹਾ ਬਾਦਸ਼ਾਹ ਦੀ ਕਚਹਿਰੀ ਵਿੱਚ
ਕੀਨ ਸੁਨਾਵਨ ਹੋਲ ਉੱਠਿਓ
ਜਦੋਂ ਇਹ ਗੱਲ ਸੁਣਾਈ ਬਾਬਾ ਮਹਾਦੇਵ ਜੀ ਦਾ ਫਿਰ ਇਕਦਮ ਹਿਰਦੇ ਚ ਹੌਲ ਜਿਹਾ ਉੱਠਿਆ ਇੱਥੇ ਹੀ ਨਹੀਂ ਬਸ ਕਰਦਾ, ਇੰਨਾ ਪਾਪ ਕਰਕੇ ਆਪ ਹੀ ਝੂਠਾ ਚਤਰ ਤੇ ਆਪ ਹੀ ਬਾਦਸ਼ਾਹ ਕੋਲ ਪੁਕਾਰ ਕਰਨ ਚੱਲਿਆ ਸਕੇ ਭਰਾ ਦੇ ਖਿਲਾਫ। ਹੁਣ ਗੁਰੂ ਘਰ ਦੇ ਮਸਲੇ ਸਰਕਾਰ ਦੀਆਂ ਕਚਹਿਰੀਆਂ 'ਚ ਜਾਣਗੇ। ਬਾਬਾ ਮਹਾਦੇਵ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਹੋਈ, ਇੱਕਦਮ ਹੌਲ ਜਿਹਾ ਉੱਠਿਆ।
ਤਬ ਤੂਰਨ ਪੱਗ ਪਨਹੀ ਕੋ ਪਾਏ।
ਬਾਬਾ ਜੀ ਛੇਤੀ ਨਾਲ ਆਪਣੇ ਪਲਘੇ ਤੋਂ ਉੱਠੇ ਬਾਬਾ ਮਹਾਦੇਵ ਜੀ, ਔਰ ਛੇਤੀ ਨਾਲ ਆਪਣੇ ਪੈਰਾਂ 'ਚ ਜੋੜਾ ਪਾਇਆ।
ਗਏ ਉਤਾਇਲ ਕਰਕੇ ਵਰਜਨ,
ਔਰ ਬੜੀ ਕਾਹਲੀ ਨਾਲ ਚੱਲੇ ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਨੂੰ ਵਰਜਣ ਲਈ, ਵੀ ਰੋਕਣ ਲਈ ਵੀ ਇੰਨੇ ਪਾਪ ਕਰ ਲਏ ਨੇ, ਹੁਣ ਬਾਦ ਆ ਜਾ, ਹੁਣ ਬਾਦਸ਼ਾਹ ਕੋਲ ਜਾ ਕੇ ਹੋਰ ਪਾਪ ਕਰਨਾ, ਗੁਰੂ ਪਾਤਸ਼ਾਹ ਦੇ ਖਿਲਾਫ਼ ਜਾ ਕੇ ਗੁਰੂ ਘਰ ਦੇ ਖਿਲਾਫ਼ ਪੁਕਾਰਾਂ ਕਰਨੀਆਂ ਬਾਦਸ਼ਾਹ ਦੀਆਂ ਕਚਹਿਰੀਆਂ 'ਚ, ਇਹ ਯੋਗ ਨਹੀਂ। ਇਹ ਰੋਕਣ ਵਾਸਤੇ ਬਾਬਾ ਮਹਾਦੇਵ ਜੀ ਬਾਬੇ ਪ੍ਰਿਥੀ ਚੰਦ ਵੱਲ ਕਾਹਲੀ ਨਾਲ ਤੁਰ ਪਏ।
ਸਰਲ ਰੀਦਾ ਜੀ ਜਿਹੇ ਸਹਿਜ ਸੁਭਾਏ।
ਬਾਬਾ ਮਹਾਦੇਵ ਜੀ ਦਾ ਹਿਰਦਾ ਬੜਾ ਸਰਲ ਸਿੱਧਾ, ਉਹ ਤਾਂ ਆਪਣੇ ਹਿਰਦੇ ਮੁਤਾਬਕ ਚੱਲੇ ਵੀ ਮੇਰੀ ਗੱਲ ਮੰਨ ਲੈਣਗੇ ਪ੍ਰਿਥੀ ਚੰਦ, ਪਰ ਪ੍ਰਿਥੀ ਚੰਦ ਜਿੰਨੀ ਜਲੇਬੀ ਟੇਢੀ ਹੁੰਦੀ ਆ ਉਹਦੇ ਨਾਲੋਂ ਵੀ ਕਈ ਗੁਣਾ ਵੱਧ ਟੇਢਾ ਉਹਦਾ ਮਨ, ਬਹੁਤਾ ਕਪਟੀ ਤੇ ਛਲੀਆ। ਬਾਬਾ ਮਹਾਦੇਵ ਜੀ ਸੋਚਣ ਵੀ ਜਿਵੇਂ ਮੇਰਾ ਹਿਰਦਾ ਸਰਲ ਹੈ ਵੀ ਏਦਾਂ ਦਾ ਹੀ ਹੋਣਾ, ਤੋ ਬਾਬਾ ਜੀ ਉਹਨੂੰ ਸਮਝਾਉਣ ਜਾ ਰਹੇ ਨੇ ਪ੍ਰਿਥੀਏ ਨੂੰ।
ਦਸਕ ਦਾਸ ਜਿਹੇ ਸਾਥ ਗਏ ਚੱਲ।
8-10 ਸੇਵਾਦਾਰ ਬਾਬਾ ਮਹਾਦੇਵ ਜੀ ਦੇ ਨਾਲ ਰਹਿੰਦੇ ਸਨ, ਉਹ ਵੀ ਨਾਲ ਗਏ।
ਦੇਖੇ ਉਹ ਘਰ ਪ੍ਰਿਥੀਏ ਕੋ ਜਾਏ।
ਜਾ ਕੇ ਬਾਬਾ ਮਹਾਦੇਵ ਜੀ ਬਾਬੇ ਪ੍ਰਿਥੀ ਚੰਦ ਦੇ ਘਰ ਪਹੁੰਚੇ, ਜਾ ਕੇ ਪ੍ਰਿਥੀਏ ਨੂੰ ਵੇਖਿਆ।
ਅਸਵਾਰੀ ਗਨ ਤਿਆਰੀ ਹੋਵਤ।
ਅੱਗੇ ਬਾਬੇ ਪ੍ਰਿਥੀ ਚੰਦ ਨੇ ਤਿਆਰੀ ਕੀਤੀ ਹੋਈ ਹੈ, ਅਸਵਾਰੀਆਂ ਤਿਆਰ ਕੀਤੀਆਂ ਹੋਈਆਂ ਨੇ, ਘੋੜਾ ਸ਼ਿੰਗਾਰਿਆ ਹੋਇਆ, ਰਥਾਂ ਤਿਆਰ ਕੀਤੀਆਂ ਨੇ, ਗੱਡਿਆਂ ਦੇ ਉੱਤੇ ਸਮਾਨ ਲੱਦਿਆ ਜਾ ਰਿਹਾ ਹੈ।
ਸਭ ਵਸਤੂ ਕੇ ਭਾਰ ਬੰਧਾਏ।
ਜਿਹੜੀਆਂ ਵਸਤੂਆਂ ਸੀ ਘਰ ਦੀਆਂ ਉਹਨਾਂ ਦੀਆਂ ਪੰਡਾਂ ਬੰਨੀਆਂ ਹੋਈਆਂ ਨੇ, ਇੱਕ ਪਾਸੇ ਕੱਪੜੇ ਭਾਂਡਾ ਟੀਂਡਾ ਜੋ ਘਰ 'ਚ ਹੁੰਦਾ ਉਹ ਸਾਰਾ ਇਕੱਠਾ ਕੀਤਾ ਹੋਇਆ।
ਸਕਲ ਸਕਟ ਮੈਂ ਹੈ ਲਾਗਤ ਸਾਬਤ।
ਨੌਕਰ ਚਾਕਰ ਨੇ ਉਹ ਗੱਡਿਆਂ ਦੇ ਉੱਤੇ ਸਮਾਨ ਲੱਦੀ ਜਾਂਦੇ ਨੇ, ਉਹ ਗੱਡਿਆਂ ਦੇ ਉੱਤੇ ਸਮਾਨ ਧਰ ਰਹੇ ਨੇ, ਪੰਡਾਂ ਧਰ ਰਹੇ ਨੇ।
ਹੇਰਤ ਲੋਕ ਖਰੇ ਸਮੁਦਾਏ।
ਆਲੇ ਦੁਆਲੇ ਆਂਢੀ ਗੁਆਂਢੀ ਲੋਕ ਖਲੋਤੇ ਵੇਖ ਰਹੇ ਨੇ ਜਿਵੇਂ ਕੋਈ ਤਮਾਸ਼ਾ ਚੱਲ ਰਿਹਾ ਹੋਵੇ।
ਬਹਿਰ ਸਦਨ ਤੇ ਕੋਥਿਤ ਅੰਤਰ।
ਕੋਈ ਘਰੋਂ ਬਾਹਰ ਖਲੋਤਾ ਵੇਖ ਰਿਹਾ, ਕੋਈ ਘਰ ਦੇ ਅੰਦਰ ਜਾ ਕੇ ਖਲੋਤੇ ਵੇਖ ਰਹੇ ਨੇ ਲੋਕ।
ਕੀਤਿਕ ਪੌਰ ਸਥਿਰ ਦਰਸਾਏ।
ਦਰਵਾਜੇ ਦੀ ਦਹਲੀਗ ਦੇ ਵਿੱਚ ਖਲੋਤੇ ਵੇਖ ਰਹੇ ਸਨ।
ਮੰਦ ਮੰਦ ਕਹਿ ਆਪਸ ਮਹਿਨਾਰ।
ਹੌਲੀ ਹੌਲੀ ਇੱਕ ਦੂਜੇ ਦੇ ਕੰਨ ਦੇ ਕੋਲ ਮੂੰਹ ਕਰਕੇ ਗੱਲਾਂ ਕਰਦੇ ਆਪਸ ਵਿੱਚ।
ਪ੍ਰਿਥੀਆ ਮਹਾ ਉਪਦਰਵ ਮੂਲ।
ਜਦੋਂ ਪ੍ਰਿਥੀ ਚੰਦ ਗੁੱਸੇ ਵਿੱਚ ਇੱਧਰ ਉੱਧਰ ਭਜਦਾ ਜਾ ਵੇਖਦੇ ਆ ਨਾ, ਘਰ 'ਚ ਕਦੇ ਕੋਈ ਸਮਾਨ ਚੁੱਕ ਕੇ ਧਰਦਾ ਕਦੇ ਕੋਈ, ਤੇ ਕੰਨ ਦੇ ਵਿੱਚ ਇੱਕ ਦੂਜੇ ਨੂੰ ਗੱਲਾਂ ਕਰਦੇ ਲੋਕ, ਕਹਿੰਦੇ ਵੇਖੋ ਕਿੱਡਾ ਮਲੇਛ ਹੈ, ਵੇਖੋ ਕਿਵੇਂ ਦੌੜਿਆ ਫਿਰਦਾ, ਕਿਵੇਂ ਭੱਜਿਆ ਫਿਰਦਾ, ਬੜਾ ਉਪਦਰਵੀ ਹੈ, ਬੜਾ ਕਲੇਸ਼ੀ ਹੈ, ਇਹ ਓ ਜਾਪਦਾ ਜਿਵੇਂ ਕਲੇਸ਼ ਨੇ ਜਨਮ ਲਿਆ ਹੋਵੇ ਧਰਤੀ ਤੇ। ਕਲੇਸ਼ ਮਨ ਨੂੰ ਪ੍ਰਿਥਵੀ ਚੰਦ ਦਾ ਰੂਪ ਲੈ ਕੇ ਆਇਆ ਹੋਵੇ, ਏਡਾ ਕਲੇਸ਼ੀ ਹੈ, ਏਡਾ ਜਰਵਾਣ ਹੈ, ਏਦਾਂ ਇੱਕ ਦੂਜੇ ਦੇ ਕੰਨਾਂ ਚ, ਜਿਹਦੇ ਕੰਨ ਚ ਕਹਿੰਦਾ ਉਹ ਕਹਿੰਦਾ ਹੌਲੀ ਬੋਲ ਕੇ ਤੇ ਕਲੇਸ਼ ਆਪਣੇ ਗਲ ਨਾ ਪੈ ਜਾਏ, ਚੁੱਪ ਕਰ ਜਾ ਬਾਅਦ ਚ ਕਰਾਂਗੇ ਗੱਲ, ਏਦਾਂ ਗੱਲਾਂ ਕਰਦੇ ਲੋਕ ਖਲੋਤੇ।
ਤਪਤ ਵਿਸ਼ੇਸ਼ ਦਵੈਸ਼ ਕੋ ਠਾਨਤ।
ਦੇਖੋ ਕਿਵੇਂ ਤਪਦਾ ਪਿਆ, ਕਿਵੇਂ ਸੜਦਾ ਪਿਆ ਇਹਦਾ ਹਿਰਦਾ, ਕਹਿੰਦੇ ਬਸ ਧੂਆਂ ਹੀ ਨੀ ਦਿਸਦਾ ਸੜਦੇ ਹੋਏ ਦਾ, ਪਰ ਬਾਕੀ ਕੁਝ ਬਚਿਆ ਹੈ ਨੀ ਇਹਦੇ ਅੰਦਰ, ਸਾੜੇ ਦੇ ਨਾਲ ਸੜਿਆ ਕੋਲਾ ਕੋਲਾ ਹੋਇਆ ਫਿਰਦਾ।
ਅਘ ਅਸ਼ੇਸ਼ ਤੇ ਡਰ ਹੈ ਨਾ ਭੂਲ।
ਤੇ ਕਹਿੰਦੇ ਕਈ ਡਰਦੇ ਹੋਏ ਨੇ, ਉਹ ਕਹਿੰਦੇ ਚੁੱਪ ਕਰ ਜੋ ਬਈ, ਬੋਲੋ ਨਾ ਕਿਤੇ ਉਹਦੇ ਕੰਨਾਂ ਚ ਆਵਾਜ਼ ਨਾ ਪੈ ਜੇ।
ਗਾਦੀ ਪਰ ਬੈਠੇ ਗੁਰ ਅਰਜਨ ਤਬ।
ਲੋਕ ਗੱਲਾਂ ਕਰਦੇ ਕਹਿੰਦੇ ਮਲੇਛ ਸੀ ਤਦੇ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨੂੰ ਗੱਦੀ ਨਹੀਂ ਦਿੱਤੀ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਉਹ ਗੁਰਗੱਦੀ ਤੇ ਬੈਠੇ ਨੇ।
ਤਬ ਕੋ ਹੋਤ ਭਇਓ ਪ੍ਰਤੀਕੂਲ।
ਉਦੋਂ ਦਾ ਹੀ ਇਹ ਸਤਿਗੁਰਾਂ ਦੇ ਉਲਟ ਹੋਇਆ ਫਿਰਦਾ, ਪਹਿਲਾਂ ਗੁਰੂ ਰਾਮਦਾਸ ਸਾਹਿਬ ਨਾਲ ਝਗੜਦਾ ਰਿਹਾ, ਹੁਣ ਪੰਜਵੇਂ ਪਾਤਸ਼ਾਹ ਨਾਲ ਝਗੜਾ ਕਰਦਾ।
ਹੱਥ ਨਹੀਂ ਕੁਛ ਪ੍ਰਾਪਤ ਹੋਵਤ।
ਸਾਰੇ ਦੇ ਹੱਥ ਕੁਝ ਨਹੀਂ ਲੱਗਾ ਹੁਣ, ਤਾਂ ਹੀ ਤੇ ਅੱਗੇ ਵੀ ਨਹੀਂ ਲੱਗਣਾ, ਸਿੱਖ ਗੱਲਾਂ ਕਰਦੇ। ਕਹਿੰਦੇ ਹੁਣ ਤਾਂ ਇਹ ਵੀ ਇਹਦੇ ਹੱਥ ਨਹੀਂ ਕੁਝ ਲੱਗਾ ਤੇ ਅੱਗੇ ਨੂੰ ਵੀ ਇਹਦੇ ਹੱਥ ਕੁਝ ਨਹੀਂ ਲੱਗਣਾ।
ਜਿਸ ਪਰ ਨਹਿ ਪੇ ਪਿਤਿਆ ਨੂੰ ਕੂਲ,
ਇਹਦੇ ਤੇ ਪਿਤਾ ਗੁਰੂ ਰਾਮਦਾਸ ਜੀ ਨੇ ਖੁਸ਼ੀ ਨਾ ਕੀਤੀ ਹੋਵੇ ਉਹਨੂੰ ਕੀ ਲੱਭ ਸਕਦਾ। ਜਿਹਦੇ ਤੇ ਗੁਰੂ ਰਾਮਦਾਸ ਸਾਹਿਬ ਨੇ ਖੁਸ਼ੀ ਨਾ ਕੀਤੀ ਹੋਵੇ ਉਹਨੂੰ ਕੀ ਮਿਲਣਾ। ਜਿੱਥੇ ਮਰਜ਼ੀ ਟੱਕਰਾਂ ਠੋਕਰਾਂ ਖਾਂਦਾ ਫਿਰ ਇਹਨੂੰ ਕੁਝ ਨਹੀਂ ਲੱਭਣਾ। ਜੇ ਗੁਰੂ ਰਾਮਦਾਸ ਸਾਹਿਬ ਇਹਤੇ ਖੁਸ਼ ਹੋ ਜਾਂਦੇ ਇਹਨੂੰ ਸਾਰਾ ਕੁਝ ਮਿਲ ਜਾਂਦਾ। ਜੇ ਇਹਨੇ ਪਿਤਾ ਗੁਰੂ ਰਾਮਦਾਸ ਸਾਹਿਬ ਦੀ ਖੁਸ਼ੀ ਨਹੀਂ ਲਈ ਤੇ ਇਹਨੇ ਹੋਰ ਕੀ ਲੈਣਾ।
ਅਬ ਉਤਪਾਤ ਕਰਨ ਬਹੁ ਗਮਨਤ,
ਹੁਣ ਤਾਂ ਕੇਵਲ ਝਗੜਾ ਕਰਨ ਵਾਸਤੇ ਭੱਜਿਆ ਫਿਰਦਾ ਨੱਠਿਆ ਫਿਰਦਾ ਪ੍ਰਿਥੀ ਚੰਦ।
ਵੇਖ ਕੀ ਬਾਤ ਬਿਦਤ ਗਈ ਹੋਏ,
ਕਹਿੰਦੇ ਇਹਦੀ ਜ਼ਹਿਰ ਦੇਣ ਵਾਲੀ ਗੱਲ ਵੇਖੋ ਕਿਵੇਂ ਪ੍ਰਗਟ ਹੋ ਗਈ ਸਾਰੇ ਪਾਸੇ ਕਿ ਕਿਵੇਂ ਬ੍ਰਾਹਮਣ ਖੜਾਵੇ ਨੂੰ ਲਾਲਚ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਮਾਰਨ ਦੀ ਇਹਨੇ ਸਾਜਿਸ਼ ਰਚੀ ਹੈ। ਉਹ ਗੱਲ ਹੁਣ ਸਾਰੇ ਪਾਸੇ ਪ੍ਰਗਟ ਹੋ ਗਈ ਹੈ।
ਦੱਬਿਓ ਲਾਜ ਤੇ ਰਹਿਣਾ ਸਕੈਪੁਰ,
ਹੁਣ ਸ਼ਰਮ ਦੇ ਥੱਲੇ ਦੱਬਿਆ ਇਹਦੇ ਕੋਲ ਹੁਣ ਇੱਥੇ ਰਹਿਣਾ ਇਹਨੂੰ ਨਸੀਬ ਨਹੀਂ ਹੋ ਰਿਹਾ। ਇਹ ਕਹਿੰਦਾ ਵੀ ਮੈਂ ਹੁਣ ਕੀ ਮੂੰਹ ਲੈ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਰਹਾਂ, ਕਿਵੇਂ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਮਿਲਾਵਾਂ।
ਨਿੰਦਾ ਹੈ ਨਹਿ ਨਰ ਨਾਰੀ ਸਭ ਕੋਏ,
ਇਹਦੇ ਮਨ ਚ ਆ ਵੀ ਮੇਰੀ ਨਿੰਦਾ ਹੋਣੀ ਆ ਸਾਰੇ ਪਾਸੇ, ਨਰ ਨਾਰੀ ਮੇਰੇ ਮੂੰਹ ਤੇ ਮੇਰੀ ਨਿੰਦਾ ਕਰਨਗੇ, ਇਹਦੇ ਨਾਲੋਂ ਚੰਗਾ ਵੀ ਮੈਂ ਇਹ ਨਗਰ ਛੱਡ ਕੇ ਚਲਾ ਜਾਵਾਂ।
ਸੁੰਦਰ ਸ਼੍ਰੀ ਹਰਗੋਬਿੰਦ ਬਾਲਕ,
ਇੰਨੇ ਸੋਹਣੇ ਬਾਲਕ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹਨ।
ਅਨੁਜ ਨੰਦ ਮੰਦਰ ਗੁਣ ਜੋਏ,
ਛੋਟੇ ਭਰਾ ਦੇ ਪੁੱਤਰ ਨੇ ਗੁਰੂ ਅਰਜਨ ਦੇਵ ਸਾਹਿਬ, ਛੋਟੇ ਭਰਾ ਨੇ ਬਾਬੇ ਪ੍ਰਿਥੀ ਚੰਦ ਦੇ, ਉਹਨਾਂ ਦੇ ਅੱਗੋਂ ਸਾਹਿਬਜ਼ਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੋ ਗੁਣਾਂ ਦੇ ਮੰਦਰ ਹਨ।
ਇਸ ਹੱਥ ਬੇ ਕੋ ਚਾਹਤ ਨਿਤ ਪ੍ਰਤ,
ਖਬਰੇ ਦਾ ਮਨ ਕਿਵੇਂ ਏਡਾ ਜਰਵਾਣਾ ਬਣ ਗਿਆ ਵੀ ਇੰਨੇ ਸੋਹਣੇ ਜੇ ਬਾਲਕ ਸੁੰਦਰ ਸਰੂਪ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੀ ਰਾਤ ਦਿਨ ਠਾਣਦਾ। ਖਬਰੇ ਦਾ ਮਨ ਕਿਵੇਂ ਕਰ ਗਿਆ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਵਾਸਤੇ। ਇਹਦੇ ਮਨ ਚ ਥੋੜੀ ਜਿੰਨੀ ਵੀ ਦਇਆ ਨਹੀਂ ਆਈ, ਰੰਚਕ ਭਰ ਵੀ ਕਰੁਣਾ ਨਹੀਂ ਆਈ ਵੀ ਇਹਦੇ ਛੋਟੇ ਭਰਾ ਦੇ ਸਾਹਿਬਜ਼ਾਦੇ ਨੇ, ਭਤੀਜੇ ਨੇ, ਭਤੀਜੇ ਤੇ ਪੁੱਤ ਚ ਕੀ ਫਰਕ ਹੁੰਦਾ। ਇਹਦੇ ਮਨ ਚ ਥੋੜੀ ਜਿੰਨੀ ਵੀ ਦਇਆ ਨਹੀਂ, ਇੰਨਾ ਕਸਾਈ ਹੈ ਕਿ ਰਾਤ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦਾ ਯਤਨ ਕਰਦਾ।
ਮਤ ਹੱਤ ਪਾਈ ਦੁਖਤ ਪਿਖ ਸੋਏ,
ਇਹਦੀ ਮੱਤ ਹੀ ਮਾਰੀ ਗਈ ਹੈ, ਇਹਦੀ ਅਕਲ ਤੇ ਹੀ ਪਰਦਾ ਪੈ ਗਿਆ।
ਪ੍ਰਿਥਮ ਤਾਏ ਪੁੰਨ ਪੰਨਗ ਛੋਰਾ,
ਗੱਲਾਂ ਕਰਦੇ ਸਿੱਖ ਕਹਿੰਦੇ ਪਹਿਲਾਂ ਦਾਈ ਭੇਜੀ ਜ਼ਹਿਰ ਲਾ ਕੇ, ਫਿਰ ਸ਼ੇ ਉੱਥੇ ਸੱਪ ਛੜਾ ਦਿੱਤਾ ਜ਼ਹਿਰੀਲਾ ਮਹਾਰਾਜ ਜੀ ਨੂੰ ਮਾਰਨ ਲਈ।
ਅਬ ਕੋ ਕਰਮ ਇਹ ਕੀਨ ਮਹਾਨ,
ਹੁਣ ਜ਼ਹਿਰ ਦੇ ਕੇ ਦਹੀਂ ਚ ਮਿਲਾ ਕੇ ਮਾਰਨ ਦਾ ਯਤਨ ਕੀਤਾ।
ਗੁਰਸੁੱਤ ਕੇ ਸਹਾਏ ਪਰਮੇਸ਼ੁਰ,
ਗੁਰੂ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਦੀ ਸਹਾਇਤਾ ਅਕਾਲ ਪੁਰਖ ਜੀ ਕਰ ਰਹੇ ਨੇ, ਆਪ ਸਤਿਗੁਰੂ ਜੀ ਉਹਨਾਂ ਦੇ ਸਹਾਈ ਹਨ।
ਤਿਪਤ ਜੋਤ ਮੁਖ ਮੰਡਲ ਜਾਨ,
ਵੇਖੋ ਕਿੰਨੀ ਸੋਹਣੀ ਜੋਤ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਤੇ ਪ੍ਰਕਾਸ਼ ਰਹੀ ਹੈ। ਕੈਸੇ ਮਹਾਨ ਜੋਤ ਦੇ ਧਾਰਨੀ ਨੇ ਛੇਵੇਂ ਪਾਤਸ਼ਾਹ,
ਆਦਿਕ ਸਭ ਕਰਤ ਬਾਰਤਾ।
ਇਹ ਤਾਂ ਬੜੀਆਂ ਗੱਲਾਂ, ਜਿੰਨੇ ਉੱਥੇ ਲੋਕ ਇਕੱਠੇ ਨੇ ਗੱਲਾਂ ਕਰ ਰਹੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਏਦਾਂ ਦੀ ਚਰਚਾ ਸਰਬ ਪਾਸੇ ਚੱਲ ਰਹੀ ਹੈ।
ਅਧਿਕ ਪੀਰ ਹੋਈ ਤੈ ਆਨ,
ਬਾਬੇ ਪ੍ਰਿਥੀ ਚੰਦ ਦੇ ਘਰ ਦੇ ਆਲੇ ਦੁਆਲੇ ਬਹੁਤ ਭੀੜ ਹੋ ਗਈ, ਇਕੱਠੀ ਹੋ ਗਈ ਭੀੜ ਵੇਖਣ ਲਈ।
ਮਹਾਦੇਵ ਘਰ ਮਾਹੇ ਪਰਵੇਸ਼ਿਓ,
ਇਹਨੇ ਨੂੰ ਬਾਬਾ ਮਹਾਦੇਵ ਜੀ ਵੀ ਆ ਗਏ, ਬਾਬੇ ਪ੍ਰਿਥੀ ਚੰਦ ਦੇ ਘਰ ਆ ਕੇ ਪ੍ਰਵੇਸ਼ ਕੀਤਾ।
ਮਹਾਯੋ ਪਦਰਵ ਚਾਹਤ ਹਾਨ,
ਬਾਬਾ ਮਹਾਦੇਵ ਜੀ ਇਸ ਵੱਡੇ ਝਗੜੇ ਨੂੰ ਖਤਮ ਕਰਨਾ ਚਾਹੁੰਦੇ ਸੀ ਵੀ ਹਾਲੇ ਗੱਲ ਘਰ ਦੀ ਹੈ, ਘਰ ਚ ਰਹਿ ਜੇ ਚੰਗੀ ਹੈ, ਬਾਦਸ਼ਾਹਾਂ ਦੀਆਂ ਕਚਹਿਰੀਆਂ ਚ ਜਦੋਂ ਇਹ ਗੱਲ ਜਾਏਗੀ ਉੱਥੇ ਵਧੇਗੀ। ਤੋ ਬਾਬਾ ਮਹਾਦੇਵ ਜੀ ਚਾਹੁੰਦੇ ਸਨ ਵੀ ਪਰਿਵਾਰ ਦਾ ਮਸਲਾ ਘਰ ਦਾ ਤੇ ਘਰ ਚ ਨਿਬੇੜ ਲਈਏ।
ਭਰਾਤ ਬੇਸਾਲ ਪਿਖਿਓ ਕਰ ਬੰਦਨ,
ਵੱਡਾ ਭਰਾ ਜਾਣ ਕੇ ਪ੍ਰਿਥੀ ਚੰਦ ਨੂੰ ਬਾਬਾ ਮਹਾਦੇਵ ਜੀ ਨੇ ਪਹਿਲਾਂ ਜਾ ਕੇ ਨਮਸਕਾਰ ਕੀਤੀ ਬਾਬੇ ਪ੍ਰਿਥੀ ਚੰਦ ਨੂੰ। ਗੋਡੀ ਹੱਥ ਲਾਇਆ ਜਾ ਕੇ ਝੁੱਕ ਕੇ
ਭਰਿਓ ਕ੍ਰੋਧ ਸੋਰਦਾਤ ਪੰਤ
ਪ੍ਰਿਥਵੀ ਚੰਦ ਦਾ ਹਿਰਦਾ ਕ੍ਰੋਧ ਨਾਲ ਭਰਿਆ ਤੇ ਸੜੀ ਜਾਂਦਾ ਸੀ ਕ੍ਰਿਧੀ ਜਾਂਦਾ ਸੀ ਹਿਰਦੇ ਚ
ਰਕਤ ਨੇਤਰ ਕੁਛ ਆਂਸੂ ਝਲਕਤ
ਅੱਖਾਂ ਲਾਲ ਸੁਰਖ ਨੇ ਤੇ ਵਿੱਚੋਂ ਥੋੜੇ ਥੋੜੇ ਪਾਣੀ ਦੀਆਂ ਬੂੰਦਾਂ ਡਿੱਗਦੀਆਂ ਨੇ ਪ੍ਰਿਥਵੀ ਚੰਦ ਦੇ
ਜਿਸ ਕੋ ਮਨ ਸਮ ਬਿਹੰਗ ਉਡੰਤ
ਮਨ ਏਦਾਂ ਉਡੋ ਉਡੋ ਕਰ ਰਿਹਾ ਸੀ ਪ੍ਰਿਥਵੀ ਚੰਦ ਦਾ ਜਿਵੇਂ ਕੋਈ ਪੰਛੀ ਨੂੰ ਉੱਡਦਾ ਹੁੰਦਾ ਏਦਾਂ ਮਨ ਉਡੋ ਉਡੋ ਕਰੀ ਜਾਂਦਾ ਸੀ ਬਹੁਤ ਜ਼ਿਆਦਾ
ਅਨੇਕ ਖੋਟ ਸੰਕਲਪ ਉਠਾਵਤ
ਬੜੀ ਡਾਢੀ ਖੋਟ ਹੈ ਤੇ ਕਈ ਤਰ੍ਹਾਂ ਦੇ ਸੰਕਲਪ ਵਿਕਲਪ ਬਾਬੇ ਪ੍ਰਿਥਵੀ ਚੰਦ ਦੇ ਹਿਰਦੇ ਚ ਦਿਲ ਚ ਚੱਲ ਰਹੇ ਨੇ
ਚਾਹੇ ਸਬਲ ਕੇ ਪ੍ਰਾਨਨ ਹੰਤ
ਬਾਸੀ ਚਾਹੁੰਦਾ ਵੀ ਮਾਰ ਦਿਆਂ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਤ ਜਿੰਨੇ ਉਹਨਾਂ ਦੇ ਸਿੱਖ ਨੇ ਉਹਨਾਂ ਨੂੰ ਵੀ ਏਦਾਂ ਦੀ ਬਿਰਤੀ ਆਪਣੇ ਮਨ ਦੇ ਵਿੱਚ ਧਾਰਨ ਕੀਤੀ ਪ੍ਰਿਥੀਏ ਨੇ
ਕਹਿਦਾ ਸਨ ਤਿਆਰੀ ਕਰਵਾਵਤ
ਨੌਕਰਾਂ ਨੂੰ ਕਹਿ ਰਿਹਾ ਉਹ ਆਸਮਾਨ ਰੱਖੋ ਛੇਤੀ ਆ ਧਰੋ ਬੜੀ ਅੱਗ ਭੰਬੂਲਾ ਹੋਇਆ ਹੋਇਆ ਏਦਾਂ ਨੌਕਰਾਂ ਨੂੰ ਕਹਿ ਕਹਿ ਕੇ ਤਿਆਰੀ ਕਰਵਾ ਰਿਹਾ ਜਾਣ ਦੀ
ਬਿਪਤਾ ਪਰੀ ਉਜੜ ਗਮਨੰਤ
ਬਿਪਤਾ ਪੈ ਗਈ ਆ ਮੈਂ ਤਾਂ ਚੱਲਿਆ ਉਜੜ ਕੇ ਘਰ ਵਿੱਚੋਂ ਆਪਣੇ
ਮਹਾਦੇਵ ਮਨ ਮਹਾ ਕ੍ਰੋਧ ਪਿੱਖ
ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਭਰਾ ਵੱਡਾ ਬੜਾ ਗੁੱਸੇ ਵਿੱਚ ਹੈ ਕ੍ਰੋਧ ਵਿੱਚ ਹੈ
ਹੱਥ ਜੋੜ ਕਹਿ ਬਿਨੈ ਸਮਾਨ
ਬਾਬਾ ਮਹਾਦੇਵ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਾਬੇ ਪ੍ਰਿਥਵੀ ਚੰਦ ਨੂੰ ਵੀ ਵੱਡਾ ਬਜ਼ੁਰਗ ਹੈ ਗੁੱਸੇ ਵਿੱਚ ਹੈ ਤੇ ਵੱਡੇ ਅੱਗੇ ਹੱਥ ਜੋੜੀਏ ਤੇ ਗੁੱਸਾ ਸ਼ਾਂਤ ਹੋ ਜਾਂਦਾ ਵੱਡਿਆਂ ਦਾ ਪਰ ਇਹ ਨਹੀਂ ਸੀ ਜਾਣਦਾ ਵੀ ਇਹਦੇ ਕੋਲ ਵੱਡਿਆਂ ਵਾਲੀ ਕੋਈ ਕਰਤੂਤ ਹੀ ਕੋਈ ਨਹੀਂ ਬਾਬੇ ਮਹਾਦੇਵ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ
ਕਿਤ ਕੋ ਹੋ ਤਿਆਰੀ ਆਪ ਕਰਾਵਤ
ਕਹਿਣ ਲੱਗੇ ਬਾਬਾ ਜੀ ਕਿੱਧਰ ਨੂੰ ਤਿਆਰੀ ਕਰ ਰਹੇ ਹੋ ਜਾਣ ਦੀ ਬਾਬਾ ਮਹਾਦੇਵ ਜੀ ਨੇ ਪੁੱਛਿਆ ਬਾਬਾ ਜੀ ਵੱਡੇ ਭਰਾ ਨੂੰ ਬਾਬਾ ਕਹਿ ਦਿੰਦੇ ਕਹਿੰਦੇ ਬਾਬਾ ਜੀ ਕਿੱਧਰ ਜਾ ਰਹੇ ਹੋ ਕਿੱਧਰ ਜਾਣ ਦੀ ਤਿਆਰੀ ਕਰ ਰਹੇ ਹੋ
ਸਣ ਪਰਿਵਾਰ ਜਾਹੋ ਕਿਸ ਥਾਨ
ਸਣੇ ਪਰਿਵਾਰ ਤਿਆਰੀ ਕਰ ਰਹੇ ਹੋ ਕਿੱਥੇ ਚੱਲੇ ਹੋ ਕਿਹੜੀ ਥਾਂ ਤੇ ਜਾਣਾ ਕਿਹੜੇ ਨਗਰ ਚੱਲੇ ਹੋ
ਘਰ ਕੀ ਵਸਤ ਸਮਸਤ ਬੰਧਾਵੋ
ਘਰ ਦੀਆਂ ਸਾਰੀਆਂ ਵਸਤੂਆਂ ਚੁੱਕ ਕੇ ਇਕੱਠੀਆਂ ਕਰਕੇ ਧਰ ਲਈਆਂ ਨੇ ਮਾਨੋ ਜਿਵੇਂ ਕਦੇ ਮੁੜ ਕੇ ਪਰਤਣਾ ਹੀ ਨਹੀਂ ਹੈ ਸਾਰਾ ਸਮਾਨ ਘਰ ਦਾ ਇਕੱਠਾ ਕਰਕੇ ਧਰ ਲਿਆ
ਮਨਹੋ ਪੂਰੀ ਕਬ ਪਿਕ ਹੋ ਨਾ ਆਨ
ਤਾਂ ਤਿਆਰੀ ਕਰਕੇ ਚੱਲਿਓ ਮਾਨੋ ਜਿਵੇਂ ਕਦੇ ਮੁੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੁਸੀਂ ਵੇਖਣਾ ਹੀ ਨਹੀਂ ਮੁੜ ਕੇ ਕਦੇ ਇੱਥੇ ਆਉਣਾ ਹੀ ਨਹੀਂ
ਕਾਰਨ ਕੌਣ ਭੋਨ ਕੋ ਤਿਆਗ
ਕੀ ਕਾਰਨ ਹੈ ਬਾਬਾ ਜੀ ਤੁਸੀਂ ਆਪਣਾ ਘਰ ਛੱਡ ਕੇ ਚੱਲੇ ਹੋ ਵਸਦਾ ਰਸਦਾ ਘਰ ਉਜਾੜ ਕੇ ਜਾ ਰਹੇ ਹੋ
ਪਾਉਣਾ ਕਿਸੇ ਕੋ ਇਹ ਮਾਨ
ਇੱਥੇ ਤੁਹਾਨੂੰ ਕਿਹੜਾ ਕਿਸੇ ਦਾ ਡਰ ਹੈ ਕਿਹੜਾ ਕਿਸੇ ਦਾ ਭੈ ਆਪਣੇ ਪਿਤਾ ਤੇ ਬਜ਼ੁਰਗਾਂ ਦੀ ਨਗਰੀ ਚ ਤੁਸੀਂ ਇੱਥੇ ਰਹਿ ਰਹੇ ਹੋ
ਕਹਿ ਪ੍ਰਿਥਿਆ ਦਿੱਲੀ ਪੁਰ ਗਮਨੋ
ਅੱਗੋਂ ਪ੍ਰਿਥਿਆ ਝੱਟ ਬੋਲਿਆ ਮਹਾਦੇਵ ਮੈਂ ਦਿੱਲੀ ਚੱਲਿਆ ਮੈਂ ਤਾਂ ਦਿੱਲੀ ਚੱਲਿਆ ਪੁਕਾਰ ਕਰਨ
ਜਹਾਂਗੀਰ ਕੇ ਪਹੁੰਚੋ ਹੋ ਪਾਸ
ਮੈਂ ਇੱਥੋਂ ਜਿਵੇਂ ਗੋਲੀ ਜਾਂਦੀ ਹੈ ਨਾ ਏਦਾਂ ਗੋਲੀ ਵਾਂਗੂ ਜਾਣਾ ਸਿੱਧਾ ਦਿੱਲੀ ਜਹਾਂਗੀਰ ਦੀ ਕਚਹਿਰੀ ਚ ਵੱਜਣਾ
ਕਰ ਪੁਕਾਰ ਮੈਂ ਅਖਿਲ ਸੁਣਾਵੋ
ਉੱਥੇ ਜਾ ਕੇ ਪੁਕਾਰ ਕਰਕੇ ਮੈਂ ਸਾਰਾ ਕੁਝ ਦੱਸਾਂਗਾ
ਪਠਾਉ ਤੁਰਕ ਗਨ ਇਨਹੋ ਆਵਾਸ
ਉੱਥੋਂ ਤੁਰਕਾਂ ਦੀਆਂ ਫੌਜਾਂ ਭੇਜਾਂਗਾ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਇਹਨਾਂ ਦੇ ਨਗਰ ਦੇ ਵਿੱਚ ਉਥੋਂ ਫੌਜਾਂ ਭੇਜਾਂਗਾ ਦੁਸ਼ਮਣਾਂ ਦੀਆਂ
ਸੁਤਬਨੇ ਤਾਜੁਤ ਅਰਜਨ ਕੋ ਤਬ
ਇਹਦੇ ਘਰ ਵਾਲੀ ਪੁੱਤਰ ਸਮੇਤ ਗੁਰੂ ਅਰਜਨ ਦੇਵ ਸਮੇਤ
ਪਕੜ ਲਹਿਗੇ ਦੇ ਦੁੱਖ ਰਾਸ
ਸਿਪਾਹੀ ਆ ਕੇ ਇਹਨਾਂ ਨੂੰ ਗ੍ਰਿਫਤਾਰ ਕਰਨਗੇ ਫੜਨਗੇ ਇਹਨਾਂ ਨੂੰ ਦੁੱਖ ਦੇਣਗੇ
ਤਾਹਾਂ ਮੰਗਾਵੋ ਕੈਦ ਕਰਾਵੋ
ਉੱਥੇ ਦਿੱਲੀ ਚ ਬੈਠਾ ਮੰਗਾਵਾਂਗਾ ਇਹਨਾਂ ਨੂੰ ਉੱਥੇ ਕੈਦ ਕਰਾਵਾਂਗਾ
ਮਨਵਾਵੋ ਤਬ ਜੋ ਮਮ ਆਸ
ਫਿਰ ਜੋ ਮੇਰੇ ਮਨ ਦੀ ਆਸ ਹੋਵੇਗੀ ਉਹ ਇਹਨਾਂ ਨੂੰ ਮਨਾਵਾਂਗਾ ਉੱਥੇ ਆਪਣੀਆਂ ਗੱਲਾਂ ਫਿਰ ਮਨਾਵਾਂਗਾ ਇਹਨਾਂ ਨੂੰ ਜੋ ਮੇਰੀ ਈਨ ਹੈ
ਸੁਣ ਤਬ ਮਹਾਦੇਵ ਕਰ ਜੋਰੇ
ਜਦੋਂ ਪ੍ਰਿਥਿਆ ਇਹ ਗੱਲਾਂ ਬੋਲਿਆ ਸੁਣ ਕੇ ਬਾਬਾ ਮਹਾਦੇਵ ਜੀ ਹੱਥ ਜੋੜ ਕੇ ਬੋਲਦੇ
ਹਮ ਦੋਨੋ ਤੁਵ ਅਨੁਜਲ ਗੰਤ
ਕਹਿਣ ਲੱਗੇ ਬਾਬਾ ਪ੍ਰਿਥਵੀ ਚੰਦ ਜੀ ਅਸੀਂ ਦੋਵੇਂ ਤੁਹਾਡੇ ਛੋਟੇ ਭਰਾ ਲੱਗਦੇ ਹਾਂ, ਮੈਂ ਤੇ ਗੁਰੂ ਅਰਜਨ ਦੇਵ ਸਾਹਿਬ, ਅਸੀਂ ਦੋਵੇਂ ਤੁਹਾਡੇ ਛੋਟੇ ਭਰਾ ਹਾਂ।
ਬੈਸ ਬੇਖੈ ਲੱਗ, ਸੁਮਤ ਬੇਖੈ ਲੱਗ,
ਤੁਸੀਂ ਉਮਰ ਕਰਕੇ ਵੱਡੇ ਹੋ, ਅਸੀਂ ਉਮਰ ਕਰਕੇ ਤੁਹਾਡੇ ਤੋਂ ਛੋਟੇ ਹਾਂ, ਸਾਡੀ ਮੱਤ ਵੀ ਛੋਟੀ ਹੈ ਤੁਹਾਡੇ ਤੋਂ।
ਸੁੱਤ ਸਮਾਨ ਹਮ ਲਖ ਹੋ ਸੋ ਚਿੰਤ,
ਛੋਟੇ ਭਰਾ ਆ ਤੁਸੀਂ, ਸਾਨੂੰ ਆਪਣੇ ਪੁੱਤਰ ਸਮੇਤ ਕਰਕੇ ਜਾਣੋ, ਨਾਲੇ ਛੋਟੇ ਭਰਾ ਵੱਡੇ ਭਰਾਵਾਂ ਲਈ ਪੁੱਤਰ ਰੂਪ ਹੀ ਹੁੰਦੇ ਆ, ਤੇ ਵੱਡਾ ਭਰਾ ਛੋਟੇ ਭਰਾਵਾਂ ਲਈ ਪਿਤਾ ਰੂਪ ਹੁੰਦਾ। ਤੁਸੀਂ ਪਿਓ ਬਣੋ, ਸਾਡੇ ਪਿਤਾ ਬਣੋ, ਅਸੀਂ ਤੁਹਾਡੇ ਪੁੱਤਰਾਂ, ਪੁੱਤਰ ਰੂਪ ਕਰਕੇ ਜਾਣੋ।
ਤੁਮ ਹੋ ਵੱਡੇ ਸਿਆਣੇ, ਬੈ ਮੈਂ ਹੈ,
ਤੁਸੀਂ ਵੱਡੇ ਹੋ, ਸਿਆਣੇ ਹੋ, ਉਮਰ ਕਰਕੇ ਵੀ ਵੱਡੇ ਹੋ, ਸਿਆਣੇ ਬਣੋ।
ਬੁੱਧ ਵਿਸ਼ਾਲ ਸਭ ਰੀਤ ਮਹੰਤ,
ਬੁੱਧੀ ਬੜੀ ਵਿਸ਼ਾਲ ਹੈ, ਤੁਸੀਂ ਘਰ ਬਾਰ ਚਲਾਣ ਚ ਬੜੇ ਪ੍ਰਵੀਨ ਹੋ, ਸਿਆਣੇ ਹੋ।
ਰੱਛਾ ਹਮਰੀ ਜਿਮ ਕਿਮ ਕਰੀਏ ਹੈ,
ਤੁਹਾਡਾ ਫਰਜ਼ ਬਣਦਾ ਵੱਡੇ ਹੋ ਵੀ ਸਾਡੀ ਛੋਟਿਆਂ ਦੀ ਰੱਖਿਆ ਕਰਨੀ, ਜਿਵੇਂ ਕਿਵੇਂ ਕਰਕੇ ਸਾਡੀ ਰੱਖਿਆ ਕਰਨੀ।
ਹੈ ਯੋਗ ਤਾਂ ਇਮ ਲਖੇ ਅੰਤ,
ਇਹੀ ਯੋਗ ਹੈ ਤੁਹਾਡੇ ਲਈ, ਇਹੀ ਚੰਗਾ ਜਾਣਿਆ ਜਾਂਦਾ।
ਪਿਤ ਸਮ ਤੁਮ ਪ੍ਰਤਪਾਲਕ ਹੋ,
ਪਿਤਾ ਸਮਾਨ ਸਾਡੀ ਪਾਲਣਾ ਕਰੋ, ਸਾਡੇ ਪ੍ਰਤਪਾਲਕ ਬਣੋ।
ਲਾਇਕ ਇਸੀ ਬਾਤ ਕੋ ਜਾਨ,
ਇਸੇ ਗੱਲਾਂ ਦੇ ਤੁਸੀਂ ਲਾਇਕ ਜਾਣੋ, ਕਿਉਂਕਿ ਵੱਡੇ ਭਰਾਵਾਂ ਦਾ ਇਹੀ ਜੁੰਮਾ ਹੁੰਦਾ ਵੀ ਛੋਟੇ ਭਰਾਵਾਂ ਦੇ ਸਿਰ ਤੇ ਹੱਥ ਧਰਨਾ, ਉਹਨਾਂ ਦੀ ਪਾਲਣਾ ਕਰਨੀ।
ਉਚਿਤ ਨਹੀਂ ਉਤਪਾਤ ਕਰਨ ਕੈ,
ਏਦਾਂ ਉਤਪਾਤ ਕਰਨਾ, ਝਗੜਾ ਕਰਨਾ, ਲੜਾਈ ਕਰਨੀ, ਉਹ ਵੀ ਤੁਹਾਡੇ ਵਰਗੇ ਵੱਡੇ ਭਰਾਵਾਂ ਲਈ ਯੋਗ ਨਹੀਂ।
ਬਨਹੋ ਪੁਕਾਰੂ ਪਿਖ ਹੈ ਜਹਾਨ,
ਤੁਸੀਂ ਆਪਣੇ ਭਰਾ ਦੇ ਖਿਲਾਫ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰੋਗੇ, ਸਾਰੀ ਦੁਨੀਆ ਵੇਖੇਗੀ, ਕੀ ਮੈਸੇਜ ਆਏਗਾ ਦੁਨੀਆ ਤਾਈਂ, ਕੀ ਸੁਨੇਹਾ ਜਾਏਗਾ। ਤੁਸੀਂ ਜਦੋਂ ਜਾ ਕੇ ਗੁਰੂ ਸਾਹਿਬ ਜੀ ਦੇ ਖਿਲਾਫ, ਆਪਣੇ ਛੋਟੇ ਭਰਾ ਦੇ ਖਿਲਾਫ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰੋਗੇ, ਤੇ ਦੱਸੋ ਭਾਈ ਦੁਨੀਆ ਦੇ ਵਿੱਚ ਕੀ ਸੁਨੇਹਾ ਜਾਵੇਗਾ।
ਕਰਹੋ ਨਾਰੇ ਦਾ ਈਰਖਾ ਤਪ ਕਰ,
ਬਾਬਾ ਜੀ ਤੁਸੀਂ ਆਪਣੇ ਮਨ ਵਿੱਚ ਤਪ ਕੇ ਏਦਾਂ ਦੀ ਈਰਖਾ ਨਾ ਧਰੋ, ਏਦਾਂ ਦੀ ਦੁਆਸ਼ ਦੀ ਅੱਗ ਦੇ ਵਿੱਚ ਨਾ ਸੜੋ।
ਹੋਵੇ ਕਰ ਪਿਤਾ ਪ੍ਰਸੰਨ ਮਹਾਨ,
ਪਿਤਾ ਗੁਰੂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਪ੍ਰਸੰਨ ਹੋਏ, ਉਹਨਾਂ ਨੇ ਪ੍ਰਸੰਨ ਹੋ ਕੇ,
ਗੁਰਤਾ ਦਈ ਜਗਤ ਗੁਰ ਕੀ ਨਸ,
ਉਹਨਾਂ ਨੇ ਆਪ ਆਪਣੇ ਹੱਥੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਤਾ ਦਿੱਤੀ ਹੈ, ਕਿਸੇ ਹੋਰ ਤਾਂ ਨਹੀਂ ਦਿੱਤੀ, ਨਾ ਮੈਂ ਨਾ ਕਿਸੇ ਹੋਰ ਨੇ, ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨੇ ਆਪ ਪ੍ਰਸੰਨ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਵਿੱਚ ਆਪਣੀ ਜੋਤ ਧਰੀ ਹੈ, ਉਹਨਾਂ ਨੇ ਆਪ ਗੁਰਤਾ ਗੱਦੀ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਤੀ ਹੈ।
ਲਖਿਓ ਜੋਗ ਬੈਠਾ ਸਥਾਨ,
ਉਹਨਾਂ ਨੂੰ ਆਪਣੀ ਗੁਰਤਾ ਗੱਦੀ ਦੇ ਯੋਗ ਅਧਿਕਾਰੀ ਜਾਣ ਕੇ ਆਪਣੀ ਜਗ੍ਹਾ ਤੇ ਉਹਨਾਂ ਨੂੰ ਬਿਠਾ ਕੇ ਸੰਗਤ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਮੇਰਾ ਸਰੂਪ ਕਰਕੇ ਜਾਣਨਾ।
ਹਮ ਤੁਮ ਕੋ ਚਹੀਅਤ ਅਬ ਇਸ ਬਿਦ,
ਬਾਬਾ ਜੀ ਹੁਣ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਏਦਾਂ ਚਾਹੀਦਾ।
ਅਖਲ ਮਸੰਦ ਸੰਗਤ ਸੰਗ,
ਜਿੰਨੇ ਮਸੰਦ ਨੇ ਜਿੰਨੀਆਂ ਸੰਗਤਾਂ ਨੇ ਉਹਨਾਂ ਦੇ ਸਮੇਤ,
ਸਭ ਕੋ ਲੈ ਤਿੰਨ ਪਗ ਸਿਰ ਧਾਰ,
ਸਾਰਿਆਂ ਨੂੰ ਨਾਲ ਲੈ ਕੇ ਅਸੀਂ ਗੁਰੂ ਅਰਜਨ ਸਾਹਿਬ ਨੂੰ ਮੱਥਾ ਟੇਕੀਏ, ਸਾਡਾ ਤਾਂ ਇਹ ਕਰਤੱਵ ਬਣਦਾ। ਜਦੋਂ ਪਿਤਾ ਜੀ ਨੇ ਆਪ ਉਹਨਾਂ ਨੂੰ ਵਡਿਆਈ ਦਿੱਤੀ ਹੈ, ਫਿਰ ਤੁਸੀਂ ਕਿਉਂ ਲੜਦੇ ਹੋ, ਉਹਨਾਂ ਨਾਲ ਕਿਉਂ ਈਰਖਾ ਕਰਦੇ ਹੋ। ਸਾਨੂੰ ਤਾਂ ਇਹ ਚਾਹੀਦਾ ਸਾਰੇ ਮਸੰਦਾਂ ਨੂੰ ਸੰਗਤ ਨੂੰ ਨਾਲ ਲੈ ਕੇ ਆਪਾਂ ਸਾਰੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਮੱਥਾ ਟੇਕੀਏ।
ਪਿਤ ਆਇਸ ਕੋ ਮਾਨ ਅਭੰਗ,
ਪਿਤਾ ਦੀ ਆਗਿਆ ਸਾਨੂੰ ਅਭੰਗ ਕਰਕੇ ਮੰਨਣੀ ਚਾਹੀਦੀ ਹੈ। ਪਹਿਲਾਂ ਬਾਬਾ ਜੀ ਤੁਸੀਂ ਬੜੀਆਂ ਆਪ ਹੁਦਰੀਆਂ ਕੀਤੀਆਂ, ਪਿਤਾ ਜੀ ਦੀਆਂ ਪਹਿਲੀਆਂ ਆਗਿਆਵਾਂ ਨਹੀਂ ਮੰਨੀਆਂ, ਇਹ ਮੰਨ ਕੇ ਆਪਣਾ ਕਲੰਕ ਧੋ ਲਓ, ਇਹ ਆਗਿਆ ਤਾਂ ਮੰਨ ਲਓ ਹੁਣ ਗੁਰੂ ਸਾਹਿਬ ਜੀ ਦੀ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਇਸ ਆਗਿਆ ਨੂੰ ਮੰਨ ਲਓ।
ਇੱਕ ਤਾਂ ਉਹ ਪਿਤਾ ਦੂਸਰੇ ਗੁਰ ਹੈ,
ਇੱਕ ਤਾਂ ਉਹ ਪਿਤਾ ਨੇ ਸਾਡੇ ਗੁਰੂ ਰਾਮਦਾਸ ਸਾਹਿਬ, ਫਿਰ ਸਾਡੇ ਗੁਰੂ ਵੀ ਨੇ। ਵੈਸੇ ਤਾਂ ਪਿਤਾ ਦਾ ਹੁਕਮ ਮੰਨਣਾ ਹੀ ਪੁੱਤਰ ਦਾ ਧਰਮ ਹੈ, ਪਰ ਉਹ ਪਿਤਾ ਦੇ ਨਾਲ ਗੁਰੂ ਵੀ ਨੇ ਸਾਡੇ, ਫਿਰ ਗੁਰੂ ਦਾ ਵੀ ਹੁਕਮ ਹੈ।
ਤਿਨਕੇ ਬਾਕ ਬੇਲੰਦ ਉਹ ਤੰਗ।
ਉਹਨਾਂ ਦੇ ਜਿਹੜੇ ਵਾਕ ਨੇ, ਉਹਨਾਂ ਦੇ ਬਚਨ ਨੇ, ਉਹ ਬੜੇ ਉੱਚੇ ਨੇ, ਸਾਡੇ ਲਈ ਸਾਰਥਕ ਨੇ ਮੰਨਣੇ। ਸਾਨੂੰ ਸਤ ਬਚਨ ਕਹਿ ਕੇ ਉਹਨਾਂ ਦੇ ਬਚਨ ਮੰਨ ਲੈਣੇ ਚਾਹੀਦੇ ਨੇ।
ਹੋਏ ਸਪੂਤ ਕੈਸੇ ਨਹਿ ਮਨ ਹੈ।
ਜਿਹੜੇ ਸਪੂਤ ਹੁੰਦੇ ਆ ਉਹ ਕਦੇ ਵੀ ਐਸਾ ਨਹੀਂ ਕਰਦੇ ਕਿ ਪਿਤਾ ਦਾ ਬਚਨ ਨਾ ਮੰਨਣ। ਸਪੂਤ ਹਮੇਸ਼ਾ ਆਪਣੇ ਪਿਤਾ ਦੀ ਆਗਿਆ ਨੂੰ ਮੰਨਦੇ ਨੇ।
ਸਮਝ ਵਿਚਾਰ ਹਿਰਦੈ ਨੇ ਸੰਗ।
ਬਾਬਾ ਜੀ ਸਪੂਤ ਬਣੋ ਕਪੂਤ ਨਾ ਬਣੋ। ਜਿਹੜੇ ਕਪੂਤ ਹੁੰਦੇ ਆ ਨਾ ਉਹ ਨੀ ਪਿਤਾ ਦੀ ਆਗਿਆ ਮੰਨਦੇ, ਜਿਹੜੇ ਸਪੂਤ ਨੇ ਉਹ ਆਗਿਆ ਮੰਨ ਲੈਂਦੇ ਨੇ। ਤੁਸੀਂ ਗੁਰੂ ਸਾਹਿਬ ਜੀ ਦੀ, ਪਿਤਾ ਗੁਰੂ ਦੀ ਆਗਿਆ ਨੂੰ ਮੰਨੋ।
ਅਬ ਉਠ ਚਲ ਹੈ ਸਾਥ ਮੈਂ ਤੁਮਰੇ।
ਕੱਲ ਉੱਠੋ ਚਲੋ ਮੈਂ ਤੁਹਾਡੇ ਨਾਲ ਚੱਲਦਾ।
ਤਿਨਕੇ ਪੱਗ ਭਾਰ ਨਮ ਹੈ ਕਰੇ ਹੋ।
ਚਲੋ ਮੈਂ ਵੀ ਮੱਥਾ ਟੇਕਦਾ ਗੁਰੂ ਅਰਜਨ ਦੇਵ ਸਾਹਿਬ ਨੂੰ ਚੱਲ ਕੇ, ਤੇ ਤੁਸੀਂ ਵੀ ਨਮਸਕਾਰ ਕਰੋ। ਜਦੋਂ ਮੱਥਾ ਟੇਕੋਗੇ ਉਹ ਏਡੇ ਦਿਆਲੂ ਨੇ, ਸਭ ਕੁਝ ਭੁੱਲ ਜਾਣਗੇ। ਪੰਜਵੇਂ ਪਾਤਸ਼ਾਹ ਗੁਰੂ ਜੀ ਹੋਏ, ਚਲੋ ਮੇਰੇ ਨਾਲ ਉੱਠੋ ਮੈਂ ਵੀ ਚੱਲਦਾ ਤੁਹਾਡੇ ਨਾਲ। ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਮੱਥਾ ਟੇਕੋ।
ਨਾਹੇ ਤਾਂ ਜਗ ਸਭ ਹਾਸੀ ਕਰ ਹੈ।
ਜੇ ਤੁਸੀਂ ਮੇਰੀ ਇਹ ਗੱਲ ਨਾ ਮੰਨੀ ਤੇ ਸਾਰੀ ਦੁਨੀਆ ਤੁਹਾਡੇ ਤੇ ਹੱਸੇਗੀ, ਤੁਹਾਡਾ ਮਖੌਲ ਉਡਾਵੇਗੀ।
ਆਪ ਜਸ ਸਿੱਖ ਸੰਗਤ ਤੇ ਲੈ ਹੋ।
ਸਾਰੀ ਸਿੱਖ ਸੰਗਤ ਵਿੱਚ ਤੁਹਾਡਾ ਆਪ ਜਸ ਹੋਵੇਗਾ, ਤੁਹਾਡਾ ਅਨਾਦਰ ਹੋਵੇਗਾ।
ਜਿਸ ਹਿਤ ਅੱਗ ਠਾਨਤ ਨਹਿ ਤ੍ਰਾਸ ਤੇ।
ਇਹਦੇ ਲਈ ਤੁਸੀਂ ਪਾਪ ਕਰਦਿਆਂ ਮਨ ਚ ਤ੍ਰਾਸ ਨਹੀਂ ਕਰਦੇ, ਡਰ ਨਹੀਂ ਕਰਦੇ, ਏਡਾ ਪਾਪ ਕਰਨ ਨੂੰ ਤਿਆਰ ਹੋ ਗਏ।
ਸੋ ਧਨ ਕਿਸ ਕੇ ਸੰਗ ਨਾ ਕੇ ਹੋ।
ਬਾਬਾ ਜੀ ਉਹ ਧਨ ਦੱਸੋ ਕਿਹਦੇ ਨਾਲ ਨਿਭਿਆ। ਜਿਹੜੇ ਪੈਸੇ ਲਈ ਤੁਸੀਂ ਪਾਪ ਕਰਨ ਨੂੰ ਪਿੱਛੇ ਨਹੀਂ ਹਟਦੇ, ਪਾਪ ਕਰਨ ਲਈ ਡਰ ਨਹੀਂ ਮੰਨਦੇ ਮਨ ਚ, ਦੱਸੋ ਧਨ ਕਿਹਦੇ ਨਾਲ ਨਿਭਿਆ।
ਸੁਤ ਬਣੇ ਤਾਂ ਹਿਤ ਕਰੇ ਉਤਪਾਤਨ।
ਘਰ ਵਾਲੀ ਪੁੱਤਰ ਪਰਿਵਾਰ ਵਾਸਤੇ ਜਿਹੜਾ ਬੰਦਾ ਉਤਪਾਤ ਕਰਦਾ ਪਾਪ ਕਰਦਾ।
ਅੰਤ ਸਮੈ ਨਹਿ ਸਾਥੀ ਇਹੋ।
ਅੰਤ ਵੇਲੇ ਨਾ ਚ ਕਿਸੇ ਬਾਬਾ ਜੀ ਸਾਥ ਨਹੀਂ ਨਿਭਣਾ, ਉੱਥੇ ਲੇਖਾ ਕੱਲਾ ਤੁਹਾਡੀ ਜਿੰਦ ਨੂੰ ਹੀ ਦੇਣਾ ਪੈਣਾ। ਨਾ ਮਿਹਰਬਾਨ ਨੇ ਨਾਲ ਹੋਣਾ ਤੇ ਨਾ ਸਾਡੀ ਭਰਜਾਈ ਕਰਮੂ ਨੇ ਨਾਲ ਹੋਣਾ। ਉਦੋਂ ਬਾਬਾ ਜੀ ਲੇਖਾ ਤੁਹਾਨੂੰ ਕੱਲਿਆਂ ਨੂੰ ਦੇਣਾ ਪੈਣਾ। ਜਿਹੜੇ ਕਰਮ ਤੁਸੀਂ ਕਰ ਰਹੇ ਹੋ ਬੜੇ ਕਰੜੇ ਨੇ, ਇਹਦਾ ਲੇਖਾ ਇੰਨਾ ਹੀ ਕਰੜਾ ਹੋਣਾ। ਉਦੋਂ ਜਿਨ੍ਹਾਂ ਲਈ ਪਾਪ ਕਰਦੇ ਹੋ ਇਹਨਾਂ ਨੇ ਨਾਲ ਨਹੀਂ ਨਿਭਣਾ।
ਇਨ ਸਨੇਹ ਕੋ ਮਿੱਥਿਆ ਜਾਨੋ ਹੋ।
ਇਹਨਾਂ ਦਾ ਜਿਹੜਾ ਸਨੇਹ ਹੈ ਉਹ ਸਭ ਮਿੱਥਿਆ, ਝੂਠ ਹੈ, ਨਾਸ਼ਵਾਨ ਹੈ।
ਮੇਰੋ ਕਹਿਓ ਬਚਨ ਲੈ ਹੋ ਮਾਨ।
ਮੇਰਾ ਕਹਿਆ ਬਚਨ ਹਾਲੇ ਵੀ ਮੰਨ ਲੋ, ਮੈਂ ਤੁਹਾਡੇ ਭਲੇ ਦੀ ਗੱਲ ਪਿਆ ਕਰਦਾ।
ਮਿਲ ਹੋ ਪ੍ਰੇਮ ਕਰ ਤਜ ਹੋ ਬੇਰੋਧਾ।
ਪ੍ਰੇਮ ਨਾਲ ਚੱਲ ਕੇ ਪੰਜਵੇਂ ਪਾਤਸ਼ਾਹ ਨੂੰ ਮਿਲੋ ਤੇ ਆਪਣੇ ਮਨ ਦਾ ਇਹ ਵੈਰ ਵਿਰੋਧ ਛੱਡ ਦਿਓ।
ਆਗੈ ਥਿਤ ਹੋਏ ਜੋਰੋ ਹੋ ਪਾਨ।
ਚੱਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਨਮੁਖ ਹੱਥ ਜੋੜ ਕੇ ਖਲੋ ਜੋ, ਮੇਰੇ ਪ੍ਰਭੂ ਜੀ ਬੜੇ ਹੀ ਕਿਰਪਾਲੂ ਹਨ, ਬੜੇ ਹੀ ਦਿਆਲੂ ਨੇ। ਜਦੋਂ ਜਾ ਕੇ ਹੱਥ ਜੋੜੋਗੇ ਉਹਨਾਂ ਨੇ ਪਹਿਲਾਂ ਹੀ ਉੱਠ ਕੇ ਖਲੋ ਜਾਣਾ ਤੁਹਾਡੇ ਹੱਥ ਜੋੜੇ ਵੇਖ ਕੇ। ਉਹ ਤੁਹਾਡਾ ਇੰਨਾ ਸਨਮਾਨ ਕਰਦੇ, ਤੁਹਾਡੇ ਸਾਰੇ ਗੁਨਾਹ ਬਖਸ਼ ਦੇਣਗੇ।
ਕਰੇ ਕਪਟ ਅੱਗ ਸੋ ਬਖਸ਼ਾਵੋ।
ਕਪਟ ਜਿਹੜੇ ਪਾਪ ਬਾਬਾ ਜੀ ਤੁਸੀਂ ਹੁਣ ਤਾਂ ਹੀ ਕੀਤੇ ਨੇ ਉਹ ਸਾਰੇ ਬਖਸ਼ਾ ਲਵੋ।
ਜਿਸ ਤੇ ਹੋਏ ਨਾ ਤ੍ਰਾਸ ਨਿਦਾਨ।
ਇਹਦੇ ਨਾਲ ਤੁਹਾਨੂੰ ਕਿਸੇ ਪ੍ਰਕਾਰ ਦਾ ਅੰਤ ਨੂੰ ਡਰ ਨਹੀਂ ਰਹੇਗਾ ਲੇਖੇ ਦਾ, ਨਹੀਂ ਤਾਂ ਇਹ ਪਾਪ ਸਾਰੇ ਤੁਹਾਡੇ ਸਾਹਮਣੇ ਖਲੋਣਗੇ ਲੇਖਾ ਲੈਣ ਲਈ।
ਤਿਨ ਮੈਂ ਹੈ ਪਰਮ ਜੋਤ ਪ੍ਰਕਾਸ਼ਤ।
ਉਹਨਾਂ ਵਿੱਚ ਮਹਾਨ ਪਰਮ ਜੋਤ ਦਾ ਪ੍ਰਕਾਸ਼ ਹੈ।
ਗੁਰ ਨਾਨਕ ਤੇ ਆਦ ਜੋ ਜਾਨ।
ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦੀ ਜੋਤ ਹੈ, ਉਹ ਇਸ ਵੇਲੇ ਪੰਜਵੇਂ ਪਾਤਸ਼ਾਹ ਵਿੱਚ ਜਾਗ ਰਹੀ ਹੈ। ਬਾਬਾ ਪ੍ਰਿਥੀ ਚੰਦ ਜੀ ਉਹ ਮਹਾਨ ਜੋਤ ਨੂੰ ਧਾਰਨ ਕਰਨ ਵਾਲੇ ਹਨ। ਉਹਨਾਂ ਵਿੱਚ ਤੇ ਗੁਰੂ ਨਾਨਕ ਸਾਹਿਬ ਚ ਕੋਈ ਭੇਦ ਨਾ ਸਮਝਿਓ, ਮਤ ਤੁਹਾਡੇ ਮਨ ਚ ਭੁਲੇਖਾ ਹੋਵੇ ਵੀ ਮੇਰਾ ਛੋਟਾ ਭਰਾ ਹੈ, ਉਹ ਦੁਨਿਆਵੀ ਸੰਬੰਧ ਹੋ ਸਕਦਾ ਤੁਹਾਡਾ, ਪਰ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਉਹ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਵਰੂਪ ਹਨ। ਭੱਟਾ ਨੇ ਤਦੇ ਕਿਹਾ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। जग और नयाहे महात्म मैं अवतार उजागर ज्ञान कियो एह पद्धत ते मत चूक रे मन भेद बभेद न जान बियो तिनके दुख कोटक दूर गए मथराज ने अमरत नाम पियो एह पद्धत ते मत चूक रे मन भेद बभेद न जान बियो पर तच्छ हृदय गुर अर्जन का हर पूरन ब्राह्मण वास लियो पर तच्छ हृदय गुर अर्जन का हर पूरन ब्राह्मण वास लियो वो पूर्ण पार ब्रह्म परमेश्वर दा रूप ने इस प्रकार नाल उना नु जान हां जी
सुन पृथिया बोले ओ बिरमावत
ए सुन के ना बाबा महादेव जी दे बचन सगो बाबे महादेव नु प्रमाण वास्ते पृथ्वी चंद बाबा महादेव जी नु गुमराह करन वास्ते सगो बाबे महादेव नु भी अपने पाप कर्म दे विच भागीदार बनाउण लई प्रेरण लग पिया जेड़ा पाप आप पिया करदा ते सगो बाबे महादेव नु भी प्रेरदा भी आ जा तू भी मेरे नाल गुरु मैं तेनू बना देंगा मैनू तां लोड़ कोई नहीं ते तू भी मेरे नाल चल आपां कट्ठे दोवें भरा पुकार करांगे गुरु अर्जन देव साहब दे खिलाफ बाबा महादेव जी कहिंदे जेड़ा कर्म तू पिया कर रहा इहदा लेखा तैं देना मैं तेरे इस लेखे च हिस्सेदार नहीं बनना वो कथा आप जी अगलिया प्रसंगा च सरवण करोगे गरीब नवाज सतगुरां दा पावन इतिहास कथन करदिआं होईआं भुल्लां चुक्कां दी खिमा करनी अरदास करनी सतगुरु जी अगां वास्ते सतबुद्धि ते समत प्रदान करन जपो जन अर्जन देव गुरु फिर संकट जो न गर्भ नायो फिर संकट जो न गर्भ नायो वाहे गुरु 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 वाहे गुरु
वाहे गुरु वाहे गुरु वाहे गुरु वाहे गुरु
हे अच्युत हे पार ब्रह्म
अविनाशी अघनाश
हे पूरन हे सर्वम
दुख पंजन गुण तास
हे निरंकार
हे निर्गुण सब टेक
हे गोविंद हे गुण निदान
जागे सदा विवेक
परम्पर हर हरे
हैपी होवन हार
हे संत कै सदा संग
हे दाराया धार
ठाकुर हो दास रो
निर्गुण गुण नहीं कोए
नानक दीजै नाम दान
हिए परोए
प्रभु शरणागति
कृपा निध दयाल
एक अखर हर मन बस्त
नानक होत निहाल
गुरु नाम जहाज है
करे सो उतरे पार
जो शरदा कर से बंदे
पार उतार नहार
नाम जहाज है
सो उतरे पार
जो शरदा कर से बंदे
पार उतार नहार
वाहे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।